ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਕਰ ਸੰਤਨ ਕੀ ਤੂਰੇ ਵਾਹਿਗੁਰੂ ਕਰ ਸੰਤਨ ਕੀ ਤੂਰੇ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ
ਸੰਤਨ ਕੀ ਤੂਰੇ
ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਦਾਸ ਇਹ ਸੁਖ ਮੰਗੈ ਨਾਨਕ ਦਾਸ ਇਹ ਸੁਖ ਮੰਗੈ ਨਾਨਕ ਦਾਸ ਇਹ ਸੁਖ ਮੰਗੈ ਤੂਰੇ ਮੋਕੋ ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਅੰਤਰ ਜਾਮ ਨਾਮੀ ਪੁਰਖ ਬਿਦਾਤੇ ਕਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਾਨੋ ਘਰ ਸੰਤਨ ਕੀ ਪੂਰੇ ਭਾਗ ਛੜੇ ਹਰ ਸੰਤ ਤੁਮਾਰੇ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕੰਮਾਂ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਜੇਕਰ ਮਿਲ ਜੇ ਮੱਥੇ ਦੇ ਨਾਲ ਲਾਵਾ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਮੱਥੇ ਦੇ ਨਾਲ ਲਾਵਾ ਤੂੜੀ ਤੇਰੇ ਪਿਆਰਿਆਂ ਦੀ ਸੰਤਾਂ ਨੂੰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਸਾਰੇ ਇਕੱਤਰ ਹੋਏ ਹਾਂ। ਸੋ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣ ਵਾਸਤੇ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀਏ ਤਾਂ ਜੋ ਸਾਡਾ ਸਮਾਂ ਔਰ ਸਵਾਦ ਸਫਲ ਹੋ ਸਕਣ। ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸੋ ਆਓ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਬਹੁਤ ਵਾਰ ਬੇਨਤੀਆਂ ਕੀਤੀਆਂ ਨੇ ਕਿ ਅੰਮ੍ਰਿਤ ਦਾ ਮੇਘ ਤੇ ਵਰਸਦਾ ਹੈ, ਜੇ ਭਾਂਡਾ ਹੀ ਮੂਧਾ ਰੱਖਿਆ ਹੋਇਆ ਤੇ ਖਾਲੀ ਰਹਿ ਜਾਏਗਾ। ਹੁਣ ਬਖਸ਼ਿਸ਼ ਤੇ ਹੋ ਰਹੀ ਹੈ, ਜੇ ਮਨ ਰੂਪੀ ਬਰਤਨ ਮੂਧਾ ਹੀ ਪਿਆ ਰਿਹਾ ਤੇ ਫਿਰ ਖਾਲੀ ਰਹਿ ਜਾਂਗੇ। ਬਖਸ਼ਿਸ਼ ਸਤਿਗੁਰ ਕਰ ਰਹੇ ਨੇ, ਭਾਗ ਸਾਡੇ ਜਗਾਏ ਨੇ, ਇੱਥੋਂ ਤੱਕ ਸਤਿਗੁਰਾਂ ਨੇ ਲੈ ਆਉਂਦਾ ਔਰ ਇਹ ਮਾਤ ਲੋਕ ਦਾ ਸੱਚ ਖੰਡ ਹੈ ਜਿੱਥੇ ਅਸੀਂ ਸਾਰੇ ਬੈਠੇ ਹਾਂ। ਜੋ ਸਤ ਸੰਗਤ ਹੈ ਇਹ ਮਾਤ ਲੋਕ ਦਾ ਸੱਚ ਖੰਡ ਹੈ। ਇੱਥੇ ਆ ਕੇ ਬਖਸ਼ਿਸ਼ ਹੋਏਗੀ, ਇਹ ਉਹ ਥਾਂ ਹੈ ਜਿੱਥੇ ਕਾਲੇ ਕਾਂ ਜਿਹੜੇ ਨੇ ਉਹ ਬਗਲੇ ਬਣ ਬਣ ਜਿੱਦਾਂ ਨਿਕਲਦੇ ਨੇ ਨਾ, ਅਸੀਂ ਸਾਰੇ ਕਹਿੰਦੇ ਹਾਂ ਲਓ ਹੁਣ ਕਾਲੇ ਕਾਂ ਆਏ ਤੇ ਬਗਲੇ ਬਣ ਕੇ ਉੱਡ ਗਏ, ਕਾਲੇ ਕਾਂ ਆਏ ਤੇ ਇਸ਼ਨਾਨ ਕਰਕੇ ਬਗਲੇ ਬਣ ਬਣ ਉੱਡ ਗਏ। ਇਹ ਸਾਖੀ ਪੜ੍ਹਦੇ ਸੁਣਦਿਆਂ ਨੂੰ ਕਿੰਨਾ ਸਮਾਂ ਲੰਘ ਗਿਆ। ਵੇਖਣਾ ਇਹ ਹੈ ਕਿ ਸਾਡਾ ਮਨ ਰੂਪੀ ਕਾਲਾ ਕਾਂ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਮਾਰੇ ਚੁਬਾ ਤੇ ਇਹ ਵੀ ਚਿੱਟਾ ਹੋ ਕੇ ਨਿਕਲਿਆ। ਖੁ ਸਤਨਾ
ਵਾਹਿਗੁਰੂ।
ਹਾਂਜੀ, ਇਹ ਮਾਨ ਸਰੋਵਰ, ਸਤ ਸੰਗਤ ਰੂਪੀ ਮਾਨ ਸਰੋਵਰ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਮਨ ਜਿਹੜੇ ਨੇ ਕਾਲੇ ਹੋਏ ਪਏ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋਂ ਕਸੁੱਧਾ ਕਾਲੀਆਂ ਬਾਹਰ ਚਿਟਵੀਆਂ ਹਾਂ। ਮਨ ਕਾਲੇ ਨੇ ਨਾ, ਕਾਂ ਕਾਲਾ ਹੈ, ਮਨ ਸਾਡਾ ਕਾਲਾ ਹੋ ਗਿਆ। ਸੋ ਜਿੱਦਾਂ ਕਾਲੇ ਕਾਵਾਂ ਨੇ ਮਾਰਿਆ ਚੁੱਭਾ ਤੇ ਉਹ ਸਾਧ ਸੰਗਤ ਚਿੱਟੇ ਹੋ ਗਏ। ਕਿਉਂ ਹੋ ਗਏ? ਅੰਮ੍ਰਿਤ ਸਰੋਵਰ ਵਿੱਚ ਚੁੱਭਾ ਮਾਰਿਆ। ਜਦੋਂ ਅਸੀਂ ਅੰਮ੍ਰਿਤ ਛਕਨੇ ਆ, ਸਾਡੇ ਤਨ ਤੱਕ ਅੰਮ੍ਰਿਤ ਪਹੁੰਚਦਾ ਹੈ।
ਜਦੋਂ ਅੰਮ੍ਰਿਤਮਈ ਬਾਣੀ ਅਸੀਂ ਬਾਣੀ ਦਾ ਜਾਪ ਕਰਨੇ ਆ, ਜਦੋਂ ਬਾਣੀ ਸਾਡੇ ਮਨ ਤੱਕ ਪਹੁੰਚੇਗੀ ਤੇ ਮਨ ਨੂੰ ਉਹਨੇ ਸਾਫ਼ ਕਰ ਦੇਣਾ, ਕਿਉਂਕਿ ਅੰਮ੍ਰਿਤ ਵੀ ਬਾਣੀ ਚੋਂ ਨਿਕਲਿਆ। ਉਹ ਅੰਮ੍ਰਿਤ ਸਰੋਵਰ ਦੀ ਤਾਕਤ ਹੀ ਇਸੇ ਕਰਕੇ ਉਹਦੇ ਵਿੱਚ, ਕਿਉਂਕਿ ਉੱਥੇ ਹਰ ਸਮੇਂ ਬਾਣੀ ਦਾ ਜਾਪ ਹੋ ਰਿਹਾ ਸੀ, ਜਲ ਘਰ ਵਿੱਚ ਲੈ ਕੇ ਆਉਂਦੇ ਹਾਂ। ਹੁਣ ਬਾਣੀ ਦਾ ਅਸਰ ਸਾਡੇ ਮਨ ਤੇ ਹੋਏਗਾ, ਅਗਰ ਮਨ ਤੱਕ ਬਾਣੀ ਪਹੁੰਚੇਗੀ। ਸੋ ਸਾਡਾ ਜਿਹੜਾ ਕਾਲਾ ਮਨ ਹੈ ਉਹ ਵੀ ਚਿੱਟਾ ਹੋ ਸਕਦਾ, ਕਦੇ ਸਤਿਗੁਰ ਦੀ ਰਹਿਮਤ ਬਖਸ਼ਿਸ਼ ਹੋ ਜਾਵੇ, ਬਖਸ਼ਿਸ਼ ਕਿਰਪਾ ਹੋ ਜਾਏ, ਬਾਣੀ ਸਾਡੇ ਮਨ ਤੇ ਅਸਰ ਕਰੇ, ਪਰ ਮਨ ਤੱਕ ਬਾਣੀ ਪਹੁੰਚਦੀ ਨਹੀਂ। ਬਾਹਰ ਤਾਂ ਕੀ ਆ, ਅੰਦਰ ਅਜੇ ਗੱਲ ਬਣੀ ਨਹੀਂ। ਅਰਦਾਸਾਂ ਕਰਦਿਆਂ ਨੂੰ ਜ਼ਿੰਦਗੀ ਲੰਘ ਗਈ, ਬੜੇ ਕਹਿੰਦੇ ਆ ਅਰਦਾਸ ਕਰਵਾਈ ਤੇ ਗੱਲ ਬਣੀ ਨਹੀਂ, ਅਰਦਾਸਾਂ ਕਰਨੇ ਆ, ਬੇਨਤੀਆਂ ਕਰਨੇ ਆ, ਮੇਰੀ ਅਰਦਾਸ ਪੂਰੀ ਹੋਈ ਨਹੀਂ। ਅਰਦਾਸ ਪੂਰੀ ਹੁੰਦੀ ਆ, ਸਾਡੇ ਚ ਘਾਟ ਹੋਏਗੀ ਕੋਈ ਨਾ ਕੋਈ, ਸਾਡੀ ਜੀਭ ਅਰਦਾਸ ਕਰਦੀ ਹੈ, ਮਨ ਤੇ ਕਰਦਾ ਹੀ ਨਹੀਂ। ਇੱਥੇ ਮੈਂ ਬੋਲ ਰਿਹਾ, ਸਭ ਨੂੰ ਸੁਣ ਰਿਹਾ। ਹੁਣ ਜੇ ਕਹੀਏ ਵੀ 10 ਕਿਲੋਮੀਟਰ ਤੱਕ ਜਿਹੜੇ ਬੈਠੇ ਆ ਉਹਨਾਂ ਨੂੰ ਸੁਣੇ, ਉਹ ਕਿੱਦਾਂ ਸੁਣਨਗੇ? ਜੇ ਮਨ ਵਿੱਚੋਂ ਅਰਦਾਸ ਹੋਏਗੀ ਤੇ ਅਸੀਂ ਕਹਿੰਦੇ ਹਾਂ ਮਨ ਵਿੱਚ ਰੱਬ ਵੱਸਦਾ, ਉਹ ਦਿਲਾਂ ਚ ਵੱਸਦਾ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਉਹ ਮਨ ਵਿੱਚ ਬੈਠਾ ਹੈ ਤੇ ਮਨੋ ਅਰਦਾਸ ਹੋਣੀ ਹੈ, ਉੱਥੇ ਹੀ ਉਹ ਬੈਠਾ, ਉੱਥੋਂ ਹੀ ਅਰਦਾਸ ਹੋਣੀ ਤੇ ਉਹਨੇ ਸੁਣ ਲੈਣੀ। ਜੀਵ ਅਰਦਾਸ ਕਰਦੀ ਹੈ, ਮਨ ਨਹੀਂ ਕਰਦਾ। ਮਨ ਵਿੱਚ ਬੜੇ ਤਰ੍ਹਾਂ ਦੇ ਸ਼ੰਕੇ ਨੇ, ਮਨ ਵਿੱਚ ਬੜੇ ਤਰ੍ਹਾਂ ਦੇ ਗਿਲੇ ਨੇ, ਮਨ ਵਿੱਚ ਪਤਾ ਨਹੀਂ ਕਿੰਨੇ ਉਤਰਾ ਚੜਾ ਆਉਂਦੇ ਰਹਿੰਦੇ ਨੇ। ਸਦਾ ਹੀ ਕਹਿੰਦੇ ਆ ਪਤਾ ਨਹੀਂ ਗੱਲ ਬਣੇਗੀ ਕਿ ਨਾ, ਪਤਾ ਨਹੀਂ ਫਾਇਦਾ ਹੋਏਗਾ ਕਿ ਨਾ। ਇਹ ਸਾਡੇ ਅੰਦਰ ਵਹਿਮ ਭਰਮ ਬੜੇ ਹੋਏ, ਪਰ ਸਤਿਗੁਰ ਦੀ ਰਹਿਮਤ ਜਿਨ੍ਹਾਂ ਤੇ ਹੋ ਗਈ, ਬਖਸ਼ਿਸ਼ ਹੋ ਗਈ, ਵਹਿਮਾਂ ਭਰਮਾਂ ਚੋਂ ਮੁਕਤ ਹੋ ਗਏ। ਹੁਣ ਇੱਥੇ ਹੀ ਨਹੀਂ, ਵਹਿਮ ਭਰਮ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਨੇ। ਮੈਂ ਕੈਨੇਡਾ ਵਿੱਚ ਵੇਖਿਆ ਹੈ, ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਪੇਪਰ ਅਖਬਾਰ ਪਏ ਆ ਨਾ, ਉਹਨਾਂ ਦੇ ਵਿੱਚੋਂ ਅੱਧਾ ਤੇ ਖਬਰਾਂ ਦਾ ਭਰਿਆ ਹੁੰਦਾ ਤੇ ਅੱਧਾ, ਆ ਸਾਡੇ ਇੰਡੀਆ ਦੇ ਵਿੱਚ ਇੰਨੀਆਂ ਐਡਾਂ ਨਹੀਂ ਆਉਂਦੀਆਂ, ਅੱਧਾ ਜਿਹੜਾ ਅਖਬਾਰ ਪੇਪਰ ਆ ਉਹਨਾਂ ਦਾ, ਉਹ ਲਗਭਗ ਪਖੰਡੀ ਬਾਬਿਆਂ ਦੀਆਂ ਐਡਾਂ ਨਾਲ ਭਰਿਆ ਹੁੰਦਾ, ਜਿਹਨੇ ਦੁੱਖ ਦੂਰ ਕਰਨੇ ਨੇ ਪਹੁੰਚੋ, ਜਿਹਨੇ ਤਵੀਤ ਪਵਾਉਣਾ ਪਹੁੰਚੋ, ਜਿਹਨੇ ਪਾਣੀ ਕਰਾਉਣਾ ਪਹੁੰਚੋ, ਜਿਹਨੇ ਗਲਤ ਧਾਗਾ ਪਵਾਉਣਾ ਪਹੁੰਚੋ, ਤਰ੍ਹਾਂ ਤਰ੍ਹਾਂ ਦੇ, ਜਿਹਨੇ ਪੁੱਛਿਆ ਲੈਣੀ ਉਹ ਆ ਜਾਓ। ਭਾਵ ਮੇਰੇ ਕਹਿਣ ਦਾ ਇਹ ਹੈ ਕਿ ਇਹ ਵਹਿਮ ਭਰਮ, ਹੁਣ ਮੈਂ ਉੱਥੇ ਸਦਾ ਬੇਨਤੀ ਕਰਦਾ ਰਿਹਾ ਕਿ ਇੱਥੋਂ ਤੱਕ ਤੁਹਾਡੀ ਪਹੁੰਚ ਹੋ ਗਈ, ਬਾਹਰਲੇ ਦੇਸ਼ਾਂ ਤੱਕ ਤੁਸੀਂ ਆ ਗਏ, ਐਡੇ ਐਡੇ ਤਕੜੇ ਸਾਇੰਸਦਾਨ ਨੇ ਇੱਥੇ, ਸਾਇੰਸ ਕਿੰਨੀ ਤਰੱਕੀ ਕਰ ਗਈ, ਚੰਦਰਮਾ ਤੱਕ ਲੋਕ ਪਹੁੰਚ ਗਏ ਨੇ, ਪਰ ਇਹ ਅਜੇ ਵੀ ਇਹਨਾਂ ਵਹਿਮਾਂ ਭਰਮਾਂ ਚ ਪਏ ਹੋਏ। ਮਰਜੀ ਕਹਿੰਦੇ ਛੋਡੀ ਲੈ
ਪਖੰਡਾ
ਪਾਖੰਡਾ, ਨਾਮ ਲਿਆ ਜਾਹੇ
ਤਰੰਦਾ,
ਲੈ ਜੇ ਤਰਨਾ ਨਾ ਤੇ ਤਰੀਕਾ ਹੀ ਇੱਕੋ ਆ, ਢੰਗ ਹੀ ਇੱਕੋ ਆ। ਸਤਯੁਗ ਸੱਤ ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਜੁਗ ਤਿੰਨੋ ਦ੍ਰਿੜ, ਕਲ ਕੇਵਲ ਨਾਮ
ਆਧਾਰ
ਆਧਾਰ। ਇੱਥੇ ਤੇ ਤਰੀਕਾ ਇੱਕੋ ਆ, ਭਾਵੇਂ ਕੋਈ ਲੱਖ ਬਣਿਆ ਫਿਰੇ ਪਰ ਸਤਿਗੁਰਾਂ ਤੋਂ ਵੱਡਾ ਨਹੀਂ ਹੋ ਸਕਦਾ। ਜਦੋਂ ਸਾਡੇ ਕੋਲ ਸੁਪਰੀਮ ਪਾਵਰ ਹੈ ਤੇ ਅਸੀਂ ਕਿਉਂ ਥਾਂ ਥਾਂ ਤੇ ਠੋਕਰਾਂ ਖਾਂਦੇ ਫਿਰਨੇ? ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਅਰਜ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਰ ਦਿਓ ਕਿਰਪਾ। ਦਰ ਦਰ ਤੇ ਫਿਰਦਾ ਹੀ ਉਹ ਆ ਜਿਹਦਾ ਇਸ ਦਰ ਤੋਂ ਭਰੋਸਾ ਉੱਠ ਜਾਏ, ਦੂਜੇ ਦਰ ਤੇ ਜਾਂਦਾ ਹੀ ਉਹ ਆ ਜਿਹਦਾ ਵਿਸ਼ਵਾਸ ਟੁੱਟ ਗਿਆ ਹੋਵੇ। ਪਰ ਸੱਚੇ ਪਾਤਸ਼ਾਹ ਮਿਹਰ ਕਰ ਦਿਓ। ਦਾਸ ਨੇ ਅੱਗੇ ਵੀ ਅਰਜ ਕੀਤੀ ਸੀ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਬਾਰ ਪਰਾਇਆ ਵੈਸਣਾ ਸਾਈ ਮੁਝੈ ਨਾ ਦੇ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਪੁਰਾਣੇ ਦੂਜੇ ਬੂਹੇ ਤੇ ਜਾਣਾ ਨਾ ਪਵੇ, ਪਰਾਏ ਬੂਹੇ ਤੇ ਜਾਣਾ ਨਾ ਪਵੇ। ਬਾਬਾ ਫਰੀਦ ਜੀ ਕਹਿੰਦੇ ਨੇ, ਐ ਸੱਚਿਆ ਪਾਤਸ਼ਾਹ, ਐ ਮੇਰੇ ਖੁਦਾ, ਐ ਰੱਬਾ, ਮੈਨੂੰ ਰੱਖੀ ਤੇ ਆਪਣੇ ਦਰ ਤੇ ਰੱਖੀ, ਪੁੱਠਾ ਕਰਕੇ ਭਾਵੇਂ ਸਾਈਆਂ। ਸਾਧ ਸੰਗਤ ਅੱਗੇ ਵੀ ਦਾਸ ਨੇ ਜਦੋਂ ਪਿਛਲੀ ਵਾਰੀ ਸਮਾਗਮ ਵਿੱਚ ਵੀ ਅਰਜ ਕੀਤੀ ਸੀ, ਸੱਚੇ ਪਾਤਸ਼ਾਹ ਭਾਵੇਂ ਜਿੰਨੇ ਮਰਜ਼ੀ ਦੁੱਖ ਤਸੀਹੇ ਦੇ ਦਿਓ, ਪਰ ਆਪਣੇ ਬੂਹੇ ਅੱਗੇ ਰੱਖਿਓ। ਐ ਸੱਚੇ ਪਾਤਸ਼ਾਹ ਮਿਹਰ ਰੱਖਣੀ, ਕਿਰਪਾ ਰੱਖਣੀ,
ਬਾਰ ਪੁਰਾਇਆ ਬੈਸਣਾ, ਬਾਰ ਪੁਰਾਇਆ ਬੈਸਣਾ,
ਬਾਰ ਪੁਰਾਇਆ ਬੈਸਣਾ, ਬਾਰ ਪੁਰਾਇਆ।
साई मुझे न दे बार पुराए बैसना बार पुराए बैसना
ਟੰਗ ਦੇ ਭਾਵੇਂ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ ਸੱਚੇ ਪਾਤਸ਼ਾਹ ਭਾਵੇਂ ਪੁੱਠੀ ਖੱਲ ਲੁਹਾ ਲਾ ਦਿਓ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ ਭਾਵੇਂ ਪੁੱਠੀ ਖੱਲ ਲਾ ਦਿਓ ਭਾਵੇਂ ਬੰਦ ਬੰਦ ਕੱਟ ਦਿਓ ਪਰ ਕਿਰਪਾ ਰੱਖਣੀ ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ ਜਿਉਂ ਭਾਵੇ ਤਿਉਂ ਰੱਖੀ ਐ ਪਰ ਰੱਖੀ ਆਪਣੇ ਬੂਹੇ ਅੰਦਰ ਸੱਚੇ ਪਾਤਸ਼ਾਹ ਆਪਣੇ ਬੂਹੇ ਤੇ ਰੱਖੇ ਉਹ ਪਰਾਏ ਥਾਂ ਤੇ ਜਾਣਾ ਨਾ ਪਵੇ ਦਰ ਦਰ ਤੇ ਭਟਕਦਾ ਹੀ ਉਹ ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ ਤੇ ਇੱਥੇ ਮਿਲਦਾ ਕੀ ਨੀ ਕੋਈ ਸ਼ਰਧਾ ਭਾਵਨਾ ਵਾਲਾ ਹੋਵੇ ਕਹਿੰਦੇ ਗੁਰੂ ਘਰ ਦੇ ਤੇ ਕੂਕਣਾ ਵਿੱਚ ਵੀ ਪਾਵਰਾਂ ਆ ਜਾਂਦੀਆਂ ਗੁਰੂ ਘਰ ਦੇ ਤੇ ਕੁੱਤਿਆਂ ਵਿੱਚ ਵੀ ਸ਼ਕਤੀਆਂ ਹੁੰਦੀਆਂ ਕੋਈ ਹੋਵੇ ਤੇ ਸਹੀ ਆਪ ਜੀ ਨੇ ਜਿਵੇਂ ਜਿਵੇਂ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਬੇਨਤੀ ਪਹਿਰੇਦਾਰਾਂ ਨੂੰ ਆ ਕਿ ਲਗਭਗ ਹੁਣ 10 ਤੋਂ ਉੱਪਰ ਜਾ ਰਿਹਾ ਸਮਾਂ ਤੇ ਸੰਗਤ ਬਹੁਤ ਆ ਰਹੀ ਹੈ ਅਜੇ ਵੀ ਜਿੰਨੇ ਕਾ ਖਲੋਤੇ ਨੇ ਇਹਨਾਂ ਨੂੰ ਮੱਥਾ ਟਿਕਾ ਦਿਓ ਬਾਕੀ ਪਿੱਛੇ ਰਸਤਾ ਬੰਦ ਕਰ ਦਿਓ ਸੰਗਤ ਨੂੰ ਪਿੱਛੇ ਹੀ ਬਿਠਾਈ ਜਾਣਾ ਪਿੱਛੇ ਰਸਤਾ ਬੰਦ ਕਰ ਦਿਓ ਜਿੰਨੇ ਖੜੇ ਨੇ ਇਹਨਾਂ ਨੂੰ ਮੱਥਾ ਟੇਕ ਲੈਣ ਦਿਓ ਕਿਉਂਕਿ ਇਹ ਜਗ੍ਹਾ ਖਾਲੀ ਹੋ ਜਾਏ ਕਿਉਂਕਿ ਅੰਮ੍ਰਿਤ ਛਕ ਰਹੀਆਂ ਨੇ ਸੰਗਤਾਂ ਉਹਨਾਂ ਨੇ ਵੀ ਆਉਣਾ ਤੇ ਇਕੱਠ ਸੰਗਤ ਅੱਜ ਬਹੁਤ ਜ਼ਿਆਦਾ ਹੈ ਮੈਨੂੰ ਤੇ ਸੀ ਕਿ ਅੱਜ ਸੰਗਤ ਘੱਟ ਹੋਣੀ ਆ ਕਿਉਂਕਿ ਬਹੁਤਿਆਂ ਨੂੰ ਇਹ ਹੋਏਗਾ ਵੀ ਪਤਾ ਨਹੀਂ ਅਜੇ ਵਾਪਸ ਆਏ ਕਿ ਨਹੀਂ ਤੇ ਅੱਜ ਸੰਗਤ ਦਾ ਇਕੱਠ ਪਿਛਲੀ ਸੰਗਰਾਂਦ ਨਾਲੋਂ ਦੁੱਗਣਾ ਹੈ ਮਹਾਰਾਜ ਦੀ ਕਿਰਪਾ ਤੇ ਖੁਸ਼ੀ ਇਹ ਹੋ ਰਹੀ ਆ ਵੇਖ ਕੇ ਕਿ ਹਰ ਪਾਸੇ ਕੇਸਰੀ ਤੇ ਨੀਲੀਆਂ ਚਿੱਟੀਆਂ ਦਸਤਾਰਾਂ ਬਹੁਤੀਆਂ ਨਜ਼ਰ ਆ ਰਹੀਆਂ ਇਹ ਸੰਗਤ ਵਿੱਚ 70% ਸੰਗਤ ਅੰਮ੍ਰਿਤਧਾਰੀ ਬੈਠੀ ਆਖ ਸਤਨਾਮ
ਸ੍ਰੀ ਵਾਹਿਗੁਰੂ
ਵਾਹ
ਸਤ ਸ੍ਰੀ ਅਕਾਲ
ਇਹ ਸਤਿਗੁਰ ਦੀ ਰਹਿਮਤ ਹੈ ਬਹੁਤੀ ਸੰਗਤ ਅੰਮ੍ਰਿਤਧਾਰੀ ਇੱਧਰ ਭੈਣਾਂ ਵੀ ਕੇਸਕੀਆਂ ਹੀ ਕੇਸਕੀਆਂ ਨਜ਼ਰ ਆ ਰਹੀਆਂ ਬਹੁਤ ਬਖਸ਼ਿਸ਼ ਹੈ ਸਤਿਗੁਰ ਦੀ ਰਹਿਮਤ ਹੈ ਇਹੀ ਫੁਲਵਾੜੀ ਆ ਮਹਾਰਾਜ ਦੀ ਜਦੋਂ ਆ ਸਾਡੀਆਂ ਕੇਸਰੀ ਤੇ ਨੀਲੀਆਂ ਪੱਗਾਂ ਮਹਾਰਾਜ ਵੇਖਦੇ ਆ ਨਾ ਨੀਲੀਆਂ ਚਿੱਟੀਆਂ ਕੇਸਰੀ ਜਿਹੜੇ ਖਾਲਸੇ ਦੇ ਰੰਗ ਨੇ ਸਤਿਗੁਰ ਦੀ ਰਹਿਮਤ ਆ ਜਿੱਦਾਂ ਮਾਲੀ ਬਾਗ ਲਾਉਂਦਾ ਤੇ ਜਦੋਂ ਫੁੱਲ ਖਿੜਦਾ ਗੁਲਾਬ ਲੱਗਦੇ ਨੇ ਜਦੋਂ ਕਿਤੇ ਉਹ ਗੇਂਦੇ ਦੇ ਫੁੱਲ ਪੀਲੇ ਤੇ ਲਾਲ ਵੇਖਦਾ ਮਾਲੀ ਉਹਦਾ ਮਨ ਗਦਗਦ ਹੋ ਜਾਂਦਾ ਕਿ ਮੈਂ ਲਾਈ ਫੁਲਵਾੜੀ ਮੇਰੀ ਮਿਹਨਤ ਕੀਤੀ ਹੋਈ ਅੱਜ ਮੇਰੇ ਸਾਹਮਣੇ ਹੈ ਧੰਨ ਬਾਜਾਂ ਵਾਲੇ ਸਤਿਗੁਰੂ ਵੀ ਆ ਫੁਲਵਾੜੀ ਨੂੰ ਜਦੋਂ ਵੇਖਦੇ ਹੋਣਗੇ ਸੱਚ ਜਾਣਿਓ ਸਾਨੂੰ ਸਿੰਜਣ ਵਾਲਾ ਤੇ ਮਾਲੀ ਉਹੀ ਹੈ ਭਾਵੇਂ ਗਾਂਹ ਦੀ ਗਾਂਹ ਜੋ ਮਰਜ਼ੀ ਕਈ ਕਹਾਈ ਜਾਈਏ ਵੀ ਕਿਰਪਾ ਬਾਬਿਆਂ ਦੀ ਹੋ ਗਈ ਜਾਂ ਸੰਤਾਂ ਦੀ ਹੋ ਗਈ ਚਲੋ ਪਰ ਇਹ ਸਿੰਜਣ ਵਾਲਾ ਤੇ ਮਾਲੀ ਉਹੀ ਹੈ ਜੇ ਮਹਾਰਾਜ ਕਿਰਪਾ ਨਾ ਕਰਦੇ ਜੇ ਬਾਟਾ ਉਹੀ ਤਿਆਰ ਨਾ ਕਰਦੇ ਤੇ ਅਸੀਂ ਕਿੱਥੋਂ ਛਕਾ ਲੈਂਦੇ ਜੇ ਮਹਾਰਾਜ ਹੀ ਰਹਿਮਤਾਂ ਬਖਸ਼ਿਸ਼ਾਂ ਨਾ ਕਰਨ ਕੋਈ ਇੱਕ ਕਦਮ ਨਹੀਂ ਚੱਲ ਸਕਦਾ ਇਹ ਸਭ ਸਤਿਗੁਰ ਦੀ ਰਹਿਮਤ ਬਖਸ਼ਿਸ਼ ਹੈ ਧੰਨ ਬਾਜਾਂ ਵਾਲੇ ਸਤਿਗੁਰੂ ਅੱਜ ਵੀ ਵੇਖਦੇ ਹੋਣਗੇ ਕਿੱਡੀ ਕਿਰਪਾ ਰਹਿਮਤ ਸਮਾਗਮ ਬਹੁਤ ਹੁੰਦੇ ਨੇ ਕੋਈ ਗਿਣਤੀ ਨਹੀਂ ਪਰ ਆਹ ਜੋ ਆਨੰਦ ਵੇਖਣ ਵਾਲਾ ਇੱਥੇ ਨਜ਼ਰ ਆਉਂਦਾ ਹੈ ਇਹ ਮਹਾਰਾਜ ਦੀ ਕਿਰਪਾ ਹੈ ਸਤਿਗੁਰ ਦੀ ਬਖਸ਼ਿਸ਼ ਹੈ ਜੇ ਕੋਈ ਪੰਥ ਨਾਲ ਪਿਆਰ ਕਰਨ ਵਾਲਾ ਗੁਰੂ ਗ੍ਰੰਥ ਪੰਥ ਨਾਲ ਪਿਆਰ ਕਰਨ ਵਾਲੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਤੇ ਮਨ ਗਦਗਦ ਹੋ ਜਾਂਦੇ ਉਹਤੇ ਹਿਰਦੇ ਦੇ ਵਿੱਚੋਂ ਅਰਦਾਸ ਫਿਰ ਇਹੀ ਸਦਾ ਹੀ ਕਰਦਾ ਮੈਂ ਸਦਾ ਹੀ ਬੇਨਤੀਆਂ ਹਰ ਸਮੇਂ ਮਹਾਰਾਜ ਜੀ ਕਿਰਪਾ ਰੱਖਣੀ ਇਹ ਬਖਸ਼ਿਸ਼ ਰੱਖਣੀ ਲੋ ਅੱਗੇ ਵੀ ਪੜ੍ਹਦੇ ਹੋ ਅੱਜ ਫਿਰ ਪੜ੍ਹ ਲੋ
ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ ਗੁਰੂ ਜੀ ਤੇਰੇ ਖਾਲਸੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ ਗੁਰੂ ਜੀ ਤੇਰੇ ਖਾਲਸੇ ਨੂੰ ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ ਗੁਰੂ ਜੀ ਤੇਰੇ ਖਾਲਸੇ ਨੂੰ ਕਲਾ ਹੋਵੇ ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ ਚੜ੍ਹਦੀ ਕਲਾ ਹੋਵੇ ਨਾਮ ਦੀ ਚੜ੍ਹਦੀ ਕਲਾ ਹੋਵੇ ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ ਤੇਰੇ ਪੰਥ ਦੀ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਤੇਰੇ ਭਾਣੇ
ਜਲਦੀ ਮੱਥਾ ਟੇਕ ਲੋ ਪਿਆਰਿਓ
ਪੰਥ ਦੀ ਚੜ੍ਹਦੀ ਕਲਾ ਹੋਵੇ ਤੇਰੇ ਪੰਥ ਦੀ ਚੜ੍ਹਦੀ ਕਲਾ
ਸਤ ਸੰਗਤ ਦਾ ਪਾਣੀ ਪੈਂਦਾ ਰਵੇ ਤੇ ਫਿਰ ਚੜ੍ਹਦੀ ਕਲਾ ਹੀ ਨਾਨਕ ਨਾਮ ਚੜ੍ਹਦੀ ਕਲਾ ਨਾਮ ਨਾਲ ਚੜ੍ਹਦੀ ਕਲਾ ਹੈ ਤੇਰੇ ਭਾਣੇ
ਸਰਬੱਤ ਦਾ ਭਲਾ
ਸਰਬੱਤ ਦਾ ਭਲਾ ਕਿੱਦਾਂ ਹੁਣ ਅਸੀਂ ਸਾਰੀ ਦੁਨੀਆ ਸਾਰੇ ਹੀ ਕਹਿੰਦੇ ਹਾਂ ਵੀ ਭਲਾ ਹੋਵੇ ਸਭ ਦਾ ਭਲਾ ਹੋਵੇ ਪਰ ਨਾਲ ਇਹ ਵੀ ਪੜ੍ਹਦੇ ਹਾਂ ਵੀ ਤੇਰੇ ਭਾਣੇ ਸਰਬੱਤ ਦਾ ਭਲਾ ਭਲਾ ਕਿਵੇਂ ਆ ਸਰਬੱਤ ਦਾ ਜੇ ਤੇਰੇ ਭਾਣੇ ਚ ਚੱਲਣ ਜੇ ਤੇਰੇ ਭਾਣੇ ਤੋਂ ਮੁਨਕਰ ਹੋ ਜਾਣਗੇ ਫਿਰ ਭਲਾ ਸਰਬੱਤ ਦਾ ਭਲਾ ਕਿਵੇਂ ਆ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਰੋਜ਼ ਅਸੀਂ ਇਹ ਗੁਰਦੁਆਰਾ ਸਾਹਿਬ ਚੋਂ ਆਵਾਜ਼ ਸੁਣ ਕੇ ਆਉਂਦੇ ਤੇਰੇ ਭਾਣੇ ਕਹਿੰਦੇ ਵੀ ਜ਼ਰੂਰ ਹਾਂ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਜਦੋਂ ਉਹਦੇ ਭਾਣੇ ਤੋਂ ਮੁਨਕਰ ਹੋ ਜਾਵਾਂਗੇ ਫਿਰ ਸਾਡਾ ਭਲਾ ਨਹੀਂ ਹੋਵੇਗਾ ਜਦੋਂ ਕਹਾਂਗੇ ਵੀ ਆਹ ਕਿਉਂ ਹੋ ਗਿਆ ਫਿਰ ਤੇ ਉਲਟ ਹੋ ਗਿਆ ਗੁਰਦੁਆਰੇ ਤੇ ਸਿੱਖਿਆ ਹੀ ਇਹ ਦਿੰਦਾ ਸੀ ਰੋਜ਼ ਕਹਿ ਕੇ ਆਉਂਦੇ ਤੇਰੇ ਭਾਣੇ
ਸਰਬੱਤ ਦਾ ਭਲਾ
ਸਰਬੱਤ ਦਾ ਭਲਾ ਸਾਡਾ ਵੀ ਭਲਾ ਸਰਬੱਤ ਦਾ ਹੀ ਭਲਾ ਹੋਏਗਾ ਹੀ ਤਾਂ ਜੇ ਭਾਣੇ ਚ ਚੱਲਾਂਗੇ ਜੇ ਭਾਣੇ ਤੋਂ ਮੁਨਕਰ ਹੋ ਗਏ ਫਿਰ ਭਲਾ ਕਿੱਥੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੇ ਭਾਣੇ ਚੱਲਦਾ ਭਾਵ ਆਪਣੀ ਮਨਮਰਜ਼ੀ ਕਰਦਾ ਉਹ ਵਿਛੜ ਕੇ ਸਦਾ ਹੀ ਚੋਟਾਂ ਖਾਂਦਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਫਿਰ ਰੋਗ ਹੀ ਰੋਗ ਨੇ ਤਨ ਦੇ ਵੀ ਰੋਗ ਮਨ ਦੇ ਵੀ ਰੋਗ ਰੋਗ ਹੀ ਰੋਗ ਲੋਕ ਤੇ ਪਰਲੋਕ ਆਪਣਾ ਗਵਾ ਕੇ ਜਾਂਦੇ ਨੇ ਜਿਹੜੇ ਸਤਸੰਗ ਉਹਦੇ ਭਾਣੇ ਤੋਂ ਮੁਨਕਰ ਹੋ ਗਏ ਸੁਣਿਆ ਆਪ ਜੀ ਨੇ ਭਾਈ ਪਾਰੋ ਮਹਾਂਪੁਰਸ਼ਾਂ ਤੋਂ ਸੁਣ ਰਹੇ ਕਹਿੰਦਾ ਮਹਾਰਾਜ ਜੀ ਇਹ ਝਾੜੂ ਵਿੱਚ ਹੀ ਤਾਕਤ ਆ ਸਾਰੀ ਇਹ ਝਾੜੂ ਮੈਂ ਆਪ ਜੀ ਨੂੰ ਨਹੀਂ ਦੇਣਾ ਕਿਰਪਾ ਕਰੋ ਤੇ ਗੁਰੂ ਘਰ ਦੇ ਤੇ ਕੂਕਰਾਂ ਵਿੱਚ ਵੀ ਪਾਵਰਾਂ ਹੁੰਦੀਆਂ ਝਾੜੂ ਫੇਰਨ ਵਾਲਾ ਭਾਈ ਸਾਲੋ ਹੋਇਆ ਮਹਾਰਾਜ ਦੇ ਚਰਨਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਤੇ ਭਾਈ ਸਾਲੋ ਜੀ ਝਾੜੂ ਲਾ ਲਾ ਕੇ ਲਾ ਲਾ ਕੇ ਇੰਨੀ ਕੁ ਉਹਨਾਂ ਦੀ ਕਮਾਈ ਹੋ ਗਈ। ਦਿਨ ਰਾਤ ਝਾੜੂ ਲਾਈ ਲਾਉਣਾ, ਦਿਨ ਰਾਤ ਸਫਾਈ ਕਰਦੇ ਰਹਿਣਾ। ਤੇ ਦਾਸ ਨੇ ਅੱਗੇ ਵੀ ਬੜੀ ਵਾਰੀ ਅਰਜ਼ ਕੀਤੀ ਆ ਕਿ ਝਾੜੂ ਜਿਹੜਾ ਹੈ ਪਿਆਰ ਨਾਲ ਸਫਾਈ ਕਰਨੀ ਆ, ਤੇ ਇਹ ਨੀ ਕਹਿਣਾ ਕਿ ਮੈਂ ਕੂੜਾ ਕਰਕਟ ਬਾਹਰ ਕੱਢ ਰਿਹਾ, ਇਹੀ ਆ ਕਿ ਇਹ ਮੇਰੇ ਮਨ ਦੇ ਵਿਸ਼ੇ ਵਿਕਾਰ ਬਾਹਰ ਨਿਕਲ ਗਏ। ਜਿੰਨਾ ਅਸੀਂ ਸਫਾਈ ਕਰਾਂਗੇ ਓਨਾ ਹੀ ਸਾਡੇ ਮਨ ਦੀ ਸਫਾਈ ਹੋਏ, ਜਿੰਨਾ ਭਾਂਡਿਆਂ ਨੂੰ ਚਮਕਾਵਾਂਗੇ ਓਨਾ ਹੀ ਸਾਡਾ ਮਨ ਚਮਕੇਗਾ, ਓਨਾ ਹੀ ਮਨ ਲਿਸਕ ਜਾਂਦਾ। ਉਹ ਭਾਈ ਸਾਲੋ ਜੀ ਇੰਨੀ ਘਾਲਣਾ ਕਮਾਈ, ਵੇਖਣ ਨੂੰ ਲੱਗਦੇ ਨੇ ਫਕਰ ਮਸਤਾਨੇ, ਬਿਲਕੁਲ ਮਸਤਾਨੇ ਹੀ ਵੇਖਣ ਨੂੰ ਜਾਪਦੇ ਆ, ਪਰ ਜੋ ਬਚਨ ਕਰ ਦੇਣਾ ਦਰਗਾਹ ਤੱਕ ਘੰਟੀਆਂ ਖੜਕਾਉਣ ਦੀ ਹਿੰਮਤ ਸੀ। ਕਿਸ ਕਈ ਉਹ ਨੇ ਜਿਨ੍ਹਾਂ ਦੀ ਘਰ ਵਿੱਚ ਵੀ ਨਹੀਂ ਚੱਲਦੀ, ਗੱਲ ਕਰਦੇ ਨੇ ਪੁੱਛਦੇ ਹੀ ਕੋਈ, ਬੱਚੇ ਵੀ ਆਖੇ ਨਹੀਂ ਲੱਗਦੇ, ਘਰ ਵਾਲੀ ਵੀ ਨਹੀਂ ਮੰਨਦੀ, ਪਰਿਵਾਰ ਵੀ ਨਹੀਂ ਮੰਨਦਾ। ਹੁਣ ਜਿਹਦਾ ਮੰਨ ਲਓ ਪਰਿਵਾਰ ਹੀ ਨਹੀਂ ਮੰਨਦਾ, ਉਹਦੀ ਬਾਹਰਲਾ ਕੌਣ ਮੰਨੂਗਾ? ਜਿਹੜਾ ਆਪਣੇ ਪਰਿਵਾਰ ਨੂੰ ਹੀ ਨਾ ਮਨਾ ਸਕਿਆ ਉਹਨੇ ਬਾਹਰ ਕਿਸੇ ਨੂੰ ਕੀ ਸੁਧਾਰ ਲੈਣਾ। ਸਾਧ ਸੰਗਤ ਜੀ, ਹੁਣ ਕਈ ਉਹ ਹੁੰਦੇ ਨੇ ਜਿਨ੍ਹਾਂ ਦੀ ਪਰਿਵਾਰ ਵੀ ਨਹੀਂ ਮੰਨਦਾ, ਕਈਆਂ ਦੀ ਪਰਿਵਾਰ ਮੰਨਦਾ, ਕਈਆਂ ਦੀ ਪਰਿਵਾਰ ਵਿੱਚ ਚੱਲਦੀ ਆ, ਕਈਆਂ ਦੀ ਆਪਣੇ ਪਿੰਡ ਵਿੱਚ ਚੱਲਦੀ ਆ, ਕਈਆਂ ਦੀ ਆਪਣੇ ਇਲਾਕੇ 'ਚ ਚੱਲਦੀ ਆ, ਕਈਆਂ ਦੀ ਆਪਣੇ ਜ਼ਿਲ੍ਹੇ 'ਚ ਚੱਲਦੀ ਆ, ਕਈਆਂ ਦੀ ਪੰਜਾਬ 'ਚ ਚੱਲਦੀ ਆ, ਜੋ ਕਹਿ ਦੇਣ ਚੱਲ ਜਾਂਦੀ ਆ, ਕਈਆਂ ਦੀ ਹਿੰਦੁਸਤਾਨ 'ਚ ਚੱਲਦੀ ਆ, ਕਈਆਂ ਦੀ ਸਾਰੀ ਦੁਨੀਆਂ 'ਚ ਵੀ ਚੱਲਦੀ ਹੋਏਗੀ। ਪਰ ਰੱਬ ਦੇ ਪਿਆਰੇ ਭਾਵੇਂ ਵੇਖਣ ਨੂੰ ਬੋਰੀ ਹੋਈ ਪਾਈ ਹੋਵੇ, ਹੋਵੇ ਕਮਾਈ ਵਾਲਾ, ਉਹਦੀ ਦਰਗਾਹ 'ਚ ਵੀ ਚੱਲਦੀ ਆ। ਉਹ ਦਰਗਾਹ ਤੱਕ ਵੀ ਘੰਟੀਆਂ ਖੜਕਾ ਸਕਦੇ ਨੇ ਜਿਨ੍ਹਾਂ ਕੋਲ ਸਤਿਗੁਰ ਦੀ ਰਹਿਮਤ ਦਾ ਖਜ਼ਾਨਾ ਹੈ। ਸੋ ਬਖਸ਼ਿਸ਼ ਕੀ ਪਤਾ ਕਿਸੇ ਤੇ ਕਿੰਨੀ ਕੁ ਮਹਾਰਾਜ ਨੇ ਕਰ ਦੇਣੀ ਹੈ। ਸਭਨਾ ਉੱਪਰ ਨਦਰ ਪ੍ਰਭ, ਕਿਸੇ ਹੈ ਥੋੜੀ ਕਿਸੇ ਹੈ ਕਨੇਰੀ, ਕਈਆਂ ਤੇ ਥੋੜੀ ਆ ਤੇ ਕਈਆਂ ਤੇ ਬਹੁਤੀ ਆ, ਬਖਸ਼ੇ ਸਭ ਤੇ ਆ, ਕਿਰਪਾ ਸਭ ਤੇ ਆ। ਸੰਚਿਤ ਸਾਡੇ ਕਰਮ ਇਕੱਠੇ ਕਰਕੇ ਪਰਾਲੱਭਦ ਬਣਦੀ ਹੈ, ਆਪੋ ਆਪਣੀ ਪਰਾਲੱਭਦ ਹਰ ਇਨਸਾਨ ਦੀ, ਜਿਹੜੇ ਸਾਡੇ ਪਿਛਲੇ ਕੀਤੇ ਕਰਮ ਨੇ ਸੰਚੇ ਹੋਏ, ਸੰਚਿਤ ਕਰਮ ਕਹਿੰਦੇ ਉਹਨਾਂ ਨੇ, ਸੰਚਿਤ ਕਰਮਾਂ ਨੂੰ ਇਕੱਠੇ ਕਰਕੇ ਇਨਸਾਨ ਦੀ ਪਰਾਲੱਭਦ ਬਣਾਈ ਜਾਂਦੀ ਹੈ। ਸੋ ਹਰ ਇੱਕ ਦੀ ਪਰਾਲੱਭਦ ਹਰ ਇੱਕ ਦੇ ਨਾਲ ਹੈ, ਜੋ ਸਾਡੇ ਕਰਮਾਂ ਵਿੱਚ ਲਿਖਿਆ ਮਿਲੇਗਾ ਹੀ ਮਿਲੇਗਾ। ਜਿਤਨੀ ਕੁ ਸਾਡੀ ਘਾਲਣਾ ਹੈ, ਜਿੰਨੇ ਕੁ ਸਾਡੇ ਕਰਮ ਚੰਗੇ ਨੇ, ਉਹ ਉਹਨੂੰ ਕੋਈ ਖੋ ਨਹੀਂ ਸਕਦਾ। ਕੋਈ ਲੱਖਾਂ ਯਤਨ ਕਰੇ, ਕਿਸੇ ਦੀ ਪਰਾਲੱਭਦ ਨੂੰ ਕੋਈ ਖੋ ਨਹੀਂ ਸਕਦਾ। ਜੇ ਕੋਈ ਨਿੰਦਕ ਨਿੰਦਿਆ ਵੀ ਕਰੀ ਜਾਂਦਾ, ਜੇ ਕੋਈ ਯਤਨ ਕਰਦਾ ਵੀ ਆ, ਕੋਸ਼ਿਸ਼ ਕਰਦਾ ਵੀ ਆ, ਉਸੇ ਦਾ ਆਪਣਾ ਹੀ ਮਾੜਾ ਹੋਈ ਜਾਏਗਾ। ਪਰਾਲੱਭਦ ਕੋਈ ਖੋ ਨਹੀਂ ਸਕਦਾ ਜੋ ਪਰਮੇਸ਼ਰ ਨੇ ਬਣਾ ਦਿੱਤੀ। ਵੇਖਣ ਨੂੰ ਤੇ ਫਕਰ ਮਸਤਾਨਾ ਜਿਹਾ ਹੀ ਲੱਗਦਾ ਭਾਈ ਸਾਲੋ, ਪਰ ਕਮਾਈ ਦਾ ਬੜਾ ਬੜੀ ਕਮਾਈ ਆ ਉਹਦੀ, ਰੰਗਿਆ ਪਿਆ ਹਰ ਸਮੇਂ ਉਹਦੇ ਪਿਆਰ ਵਿੱਚ ਭਿੱਜੇ ਰਹਿਣਾ, ਨਾਲੇ ਝਾੜੂ ਲਾਈ ਜਾਣਾ ਤੇ ਨਾਲ ਦੀ ਨਾਲ ਪਿਆਰ ਵਿੱਚ ਸਿਮਰਨ ਵੀ ਨਾਲ ਨਾਲ ਕਰੀ ਜਾਣਾ। ਦੋਵੇਂ ਚੀਜ਼ਾਂ ਮਿਲ ਜਾਣ, ਸੇਵਾ ਤੇ ਸਿਮਰਨ, ਫਿਰ ਉੱਥੇ ਕਾਹਦਾ ਘਾਟਾ ਹੈ? ਉੱਥੇ ਤੇ ਕਮੀ ਹੈ ਹੀ ਨਹੀਂ ਕਿਸੇ ਗੱਲ ਦੀ। ਜਿੱਥੇ ਸੇਵਾ ਤੇ ਸਿਮਰਨ ਦੋਨੇ ਚੀਜ਼ਾਂ ਹੋ ਜਾਣ ਇਕੱਠੀਆਂ, ਉੱਥੇ ਕਾਹਦਾ ਘਾਟਾ ਹੈ? ਹਰ ਸਮੇਂ ਨਾਲ ਦੀ ਨਾਲ ਝਾੜੂ ਲਾਈ ਜਾਣਾ ਤੇ ਨਾਲ ਦੀ ਨਾਲ ਸਿਮਰਨ ਕਰੀ ਜਾਣਾ ਹਰ ਸਮੇਂ।
ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ, ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ, ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ।
ਬੋਲੋ ਪਿਆਰਿਓ,
ਪੈਰ ਦੀ ਸਮਾਧੀ ਲੱਗੀ।
ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹੋ ਜਿਹੇ ਵੀ ਗੁਰਮੁਖ ਮੈਂ ਵੇਖਿਆ ਬਾਹਰ ਕਈ ਘਰਾਂ ਚ ਜਾਣਾ ਤੇ ਉਹ ਟੇਪ ਚੱਲਦੀ ਘਰਾਂ ਚ। ਹੁਣ ਸਾਡੇ ਵੀ ਇੱਥੇ ਘਰਾਂ ਚ ਕੈਸਟਾਂ ਟੇਪਾਂ ਚੱਲਦੀਆਂ ਨੇ, ਪਰ ਏਦਾਂ ਨਹੀਂ ਉਹ ਹੁਣ ਸਿਮਰਨ ਜੇ ਘਰ ਵਿੱਚ ਜਾਓਗੇ ਅੰਦਰ ਪੈਰ ਪਾਓਗੇ ਤੇ ਅੰਦਰ ਵੀ ਉਹਨਾਂ ਨੇ ਗੁਰਮੰਤਰ ਦਾ ਸਿਮਰਨ ਹੋ ਰਿਹਾ, ਵਾਹਿਗੁਰੂ 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 ਦੀ ਟੇਪ ਚੱਲ ਰਹੀ। ਜੇ ਉਹਨਾਂ ਦੇ ਟਰੱਕ ਚਲਾਉਂਦੇ ਆ ਜਿਹੜੇ ਕੰਮ ਕਰਦੇ ਆ ਉਹ ਟਰੱਕ ਵਿੱਚ ਵੀ ਚੱਲਦੀ ਆ, ਉਹੀ ਕੈਸਟ ਉਹਦੇ ਨਾਲ ਦੀ ਉੱਧਰ ਵੀ ਚੱਲਦੀ ਆ। ਘਰ ਵਿੱਚ ਜਾਣ ਵਾਲੀ ਗੱਡੀ ਆ, ਪਰਿਵਾਰ ਨੇ ਜਿੱਦਾਂ ਰੱਖੀ ਗੱਡੀ ਉਹਦੇ ਵਿੱਚ ਵੀ ਉਹੀ ਟੇਪ ਚੱਲਦੀ ਆ। ਜੇ ਉਹਨਾਂ ਨੂੰ ਕਹੋ ਵੀ ਇਹ ਹਰ ਥਾਂ ਤੇ, ਉਹ ਕਹਿੰਦੇ ਜੀ ਮਨ ਉਡਾਰੀਆਂ ਤੇ ਮਾਰਦਾ, ਮਨ ਸਾਡਾ ਦੌੜਦਾ ਤੇ ਬਹੁਤ ਆ, ਪਰ ਚਲੋ ਜਦੋਂ ਟੇਪ ਚੱਲੀ ਹੁੰਦੀ ਆ ਮਾੜਾ ਮੋਟਾ ਘੁੰਮ ਕੇ ਫੇਰ ਵਾਹਿਗੁਰੂ ਵਾਹਿਗੁਰੂ ਦੇ ਨਾਲ ਨਾਲ ਚੱਲ ਪਈਦਾ। ਸੋਹਣਾ ਤਰੀਕਾ, ਅਸੀਂ ਵੀ ਅਪਣਾਈਏ। ਜਦੋਂ ਮੰਨ ਲਓ ਵੀ ਸਾਡੇ ਘਰ ਚ ਗੁਰਮੰਤਰ ਦਾ ਜਾਪ ਜਿੱਦਾਂ ਹੁੰਦਾ ਕੈਸਟ ਸਿਮਰਨ ਵਾਲੀ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਨਿਰੰਤਰ, ਤੇ ਹੁਣ ਜੇ ਉਹ ਚੱਲ ਰਹੀ ਆ ਤੇ ਮਨ ਦੌੜਦਾ ਵੀ ਆ ਤੇ ਚਲੋ ਫੇਰ ਧੁਨੀ ਮਾੜੀ ਮੋਟੀ ਦੋ ਚਾਰ ਮਿੰਟ ਫਿਰ ਕੇ ਫੇਰ ਉਹਦੇ ਨਾਲ ਨਾਲ ਚੱਲਦਾ। ਜਦੋਂ ਸਿਮਰਨ ਹੋ ਰਿਹਾ ਹੋਵੇ ਤੇ ਆਪਣੇ ਆਪ ਹੀ ਜੀ ਕਰਦਾ ਵੀ ਅਸੀਂ ਵੀ ਨਾਲ ਪੜੀਏ, ਵਾਹਿਗੁਰੂ ਵਾਹਿਗੁਰੂ ਆਪਣੇ ਆਪ ਹੀ ਚੱਲਦਾ। ਇਹ ਬੜਾ ਸੋਹਣਾ ਢੰਗ ਹੈ ਮਨ ਨੂੰ ਜੋੜਨ ਦਾ ਹਰ ਸਮੇਂ। ਕਈ ਗੁਰਮੁਖ ਵੇਖੇ ਨੇ ਕਿ ਬਿਲਕੁਲ ਕਿਸੇ ਨਾਲ ਨਹੀਂ ਬੋਲਣਾ, ਕਿਸੇ ਨਾਲ ਗੱਲ ਨਹੀਂ, ਹਰ ਸਮੇਂ ਸਿਮਰਨ ਚੱਲਦਾ। ਜੇਬ ਵਿੱਚ ਵੀ ਟੇਪ ਪਾਈ ਆ, ਕੰਨਾਂ ਚ ਸੁਣੀ ਜਾਂਦੇ ਆ, ਤਾਂ ਵੀ ਵਾਹਿਗੁਰੂ 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 ਵੀ ਮਨ ਖੇਡ ਤੋੜਦਾ ਵੀ ਆ ਤੇ ਬਸ ਇਹਨੂੰ ਟਿਕਾਉਣ ਦਾ ਸੋਹਣਾ ਢੰਗ ਹੈ। ਕੰਨਾਂ ਨਾਲ ਗੁਰਮੰਤਰ ਸੁਣਦੇ ਰਹਿਣਾ, ਕੰਨ ਵੀ ਪਵਿੱਤਰ ਨੇ, ਨਾਲ ਨਾਲ ਆਪਣੇ ਆਪ ਹੀ ਚੱਲ ਪੈਂਦਾ। ਫਿਰ ਚਲਾਉਣ ਦੀ ਥੋੜੀ ਜਿਹੀ ਲੋੜ ਆ, ਥੋੜਾ ਜਿਹਾ ਧੱਕਾ ਲਾਉਣ ਦੀ ਲੋੜ ਆ, ਫਿਰ ਮਨ ਆਪਣੇ ਆਪ ਹੀ ਇੱਧਰ ਨੂੰ ਹੋ ਜਾਂਦਾ। ਹੋਰ ਪਾਸੇ ਮਨ ਜਾਂਦਾ ਹੀ ਨਹੀਂ, ਸਿਮਰਨ ਚੱਲ ਰਿਹਾ, ਆਲੇ ਦੁਆਲੇ ਜੋ ਮਰਜ਼ੀ ਵੇਖੀ ਜਾਓ ਪਰ ਉਹਦਾ ਅਸਰ ਨਹੀਂ ਹੁੰਦਾ। ਮਨ ਉੱਤੇ ਸਿਮਰਨ ਦਾ ਫਿਰ ਅਸਰ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸੰਗਤ ਦਾ ਅਸਰ ਹਰ ਬੰਦੇ ਤੇ ਹੁੰਦਾ। ਕੋਈ ਬੰਦਾ ਜਿੰਨਾ ਮਰਜ਼ੀ ਕਹੀ ਜਾਏ ਵੀ ਲਓ ਜੀ ਮੈਂ ਤੇ ਬੜਾ ਗਿਆਨੀ ਹਾਂ ਜੀ, ਮੇਰੇ ਉੱਤੇ ਤੇ ਅਸਰ ਹੀ ਕੋਈ ਨਹੀਂ, ਮੈਂ ਮਾੜੇ ਬੰਦਿਆਂ ਦੀ ਸੰਗਤ ਕਰੀ ਵੀ ਜਾਵਾਂ ਭਾਵੇਂ, ਪਰ ਇਹ ਨਹੀਂ ਹੋ ਸਕਦਾ। ਕੋਈ ਬੰਦਾ ਜਿੱਡਾ ਮਰਜ਼ੀ ਮਾੜਾ ਹੋਵੇ, ਵਕਾਰਾਂ ਨਾਲ ਭਰਿਆ ਪਿਆ ਹੋਵੇ, ਉਹ ਕਹੇ ਵੀ ਮੈਂ ਤੇ ਬੜਾ ਵਿਗੜਿਆ ਹੋਇਆ ਜੀ, ਮੇਰੇ ਤੇ ਅਸਰ ਨਹੀਂ ਹੁੰਦਾ ਬਾਣੀ ਦਾ ਨਾ ਗੁਰਦੁਆਰੇ ਦਾ, ਹੁੰਦਾ ਅਸਰ। ਉਹ ਸੰਗਤ ਕਰੇਗਾ ਉਹਦਾ ਅਸਰ ਜ਼ਰੂਰ ਹੋਏਗਾ, ਉਹ ਅਸਰ ਤੇ ਪਸ਼ੂਆਂ ਤੇ ਹੁੰਦਾ, ਪੰਛੀਆਂ ਤੇ ਅਸਰ ਹੁੰਦਾ। ਸੰਗਤ ਦਾ ਅਸਰ ਪੰਛੀਆਂ ਦੇ ਉੱਤੇ ਵੀ ਹੈ, ਸੰਗਤ ਦਾ ਅਸਰ ਪਸ਼ੂਆਂ ਤੇ ਵੀ ਹੈ। ਤੁਸੀਂ ਕਹੋਗੇ ਕਿਵੇਂ, ਪਸ਼ੂਆਂ ਤੇ ਅਸਰ ਕਿੱਦਾਂ ਹੋ ਗਿਆ? ਹੁੰਦਾ। ਹੁਣ ਉਹ ਵੀ ਜਿਹੜੇ ਆ ਸਾਡੇ ਘਰਾਂ ਚ ਗਾਵਾਂ ਬੰਨੀਆਂ ਨੇ, ਜਿਨ੍ਹਾਂ ਦੀਆਂ ਰੋਜ਼ ਧਾਰਾਂ ਕੱਢਦੇ ਹੋ, ਦੁੱਧ ਪੀਂਦੇ ਹੋ, ਮੱਖਣ ਬਣਾਉਂਦੇ ਹੋ, ਘਿਓ ਕੱਢਦੇ ਹੋ, ਇਹ ਜਿਹੜੀਆਂ ਗਾਵਾਂ ਜਾਂ ਮੱਝਾਂ ਬੰਨੀਆਂ ਨੇ, ਇਹ ਉਹਨਾਂ ਦੀ ਵੀ ਅੰਸ ਵੰਸ਼ ਹੈ ਜਿਹੜੇ ਜੰਗਲ ਚ ਫਿਰਦੇ ਨੇ, ਜੰਗਲੀ ਜਾਨਵਰ, ਅੰਸ਼ ਤੇ ਉਹਨਾਂ ਦੀ ਆ। ਇਹ ਜਿਹੜੀਆਂ ਗਾਵਾਂ ਨੇ ਇਹ ਇਸੇ ਅੰਸ਼ ਦੀਆਂ ਗਾਵਾਂ ਜੰਗਲ ਵਿੱਚ ਨੇ, ਉਹਨਾਂ ਦੇ ਨੇੜੇ ਜਾਓ ਬੰਦੇ ਨੂੰ ਛੱਡਦੀਆਂ ਹੀ ਨਹੀਂ, ਮਾਰ ਦੇਣਗੀਆਂ। ਜਦੋਂ ਬੰਦਾ ਵੇਖਿਆ ਨਹੀਂ ਉਹ ਮਗਰ ਪੈ ਜਾਂਦੀਆਂ ਸਾਰੀਆਂ ਇਕੱਠੀਆਂ ਹੋ ਕੇ ਬੰਦੇ ਨੂੰ ਮਾਰ ਦੇਣਗੀਆਂ। ਤੇ ਇਹ ਆਪਾਂ ਜਿੱਧਰ ਮਰਜ਼ੀ ਲਈ ਫਿਰਨੇ, ਸੰਗਲ ਫੜ ਕੇ ਇੱਧਰ ਬੰਨ ਲਓ, ਇੱਥੇ ਬੰਨ ਲਓ, ਇਹ ਪਸ਼ੂਆਂ ਉੱਤੇ ਬੰਦੇ ਦੀ ਸੰਗਤ ਦਾ ਅਸਰ ਹੋਇਆ ਹੋਇਆ ਹੈ, ਤੇ ਇਹ ਵੀ ਉਹੀ ਅੰਸ਼। ਪਰ ਜਦੋਂ ਬੰਦੇ ਦੀ ਸੰਗਤ ਇਹਨਾਂ ਨੇ ਕੀਤੀ ਆ, ਇਹ ਚੁੱਪ ਕਰਕੇ ਭਲੇ ਮਾਨਸ ਬਣ ਕੇ ਤੁਰੇ ਫਿਰਦੇ ਨੇ, ਜਿੱਧਰ ਮਰਜ਼ੀ ਲੈ ਜਾਓ ਇਹਨਾਂ ਨੂੰ, ਕੰਨ ਫੜ ਕੇ ਲਈ ਫਿਰਦੇ ਨੇ, ਇਹਨਾਂ ਉੱਤੇ ਬੰਦੇ ਦੀ ਸੰਗਤ ਦਾ ਅਸਰ ਕਰਨ ਕਰਕੇ ਪਸ਼ੂ ਪੁਣਾ ਇਹਨਾਂ ਦਾ ਖਤਮ ਹੋ ਗਿਆ, ਬੰਦੇ ਵਾਲੇ ਗੁਣ ਆਉਣੇ ਸ਼ੁਰੂ ਹੋ। ਪਸ਼ੂ ਭਾਵੇਂ ਹੈਗੇ ਆ ਪਰ ਕੁਝ ਤੇ ਫਰਕ ਪਿਆ ਨਾ, ਬੰਦੇ ਦੀ ਅਸਰ ਕਰਕੇ, ਹੁਣ ਉਹ ਗੱਲ ਨਹੀਂ ਇਹਨਾਂ ਦੇ ਵਿੱਚ, ਬੰਦੇ ਦੀ ਸੰਗਤ ਕਰਕੇ ਇਹਨਾਂ ਤੇ ਅਸਰ ਹੋ ਗਿਆ। ਸੰਗਤ ਦਾ ਅਸਰ ਪਸ਼ੂ ਦੇ ਉੱਤੇ ਵੀ ਹੈ, ਪੰਛੀਆਂ ਉੱਤੇ ਵੀ ਸੰਗਤ ਦਾ ਅਸਰ ਹੁੰਦਾ। ਤੋਤਾ ਘਰਾਂ ਵਿੱਚ ਕਈਆਂ ਦੇ ਵਿੱਚ ਰੱਖਿਆ ਵੇਖਿਆ ਨਾ, ਤੋਤਾ ਉਹੀ ਤੋਤਾ
ਬੰਦੇ ਦੀ ਸੰਗਤ ਕਰ ਕਰਕੇ ਬੋਲਣਾ ਸਿੱਖ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਤੋਤੇ ਹੋਰ ਵੀ ਬੜੇ ਨੇ ਨਹੀਂ ਬੋਲਦੇ, ਪਰ ਜਿਹੜਾ ਮਨੁੱਖ ਦੀ ਸੰਗਤ ਕਰਦਾ ਹੈ ਉਹ ਤੋਤੇ ਉੱਤੇ ਵੀ ਅਸਰ ਹੋ ਰਿਹਾ, ਸਾਡੇ ਤੇ ਅਸਰ ਕਿਉਂ ਨਹੀਂ ਹੋਏਗਾ? ਜੇ ਪਸ਼ੂ ਤੇ ਅਸਰ ਹੋ ਸਕਦਾ, ਪੰਛੀਆਂ ਤੇ ਅਸਰ ਹੋ ਸਕਦਾ, ਸਾਡੇ ਉੱਤੇ ਸੰਗਤ ਦਾ ਅਸਰ ਹੋਏਗਾ ਕਿਵੇਂ ਨਹੀਂ? ਵੱਡੇ ਤੋਂ ਵੱਡਾ ਭਾਵੇਂ ਸ਼ਰਾਬੀ ਆ, ਵੱਡੇ ਤੋਂ ਵੱਡਾ ਵਕਾਰੀ ਬੰਦਾ ਹੈ, ਉਹ ਸੰਗਤ ਕਰਨੀ ਸ਼ੁਰੂ ਕਰ ਦੇਵੇ ਵੀ ਮੈਂ ਨਾਗਾ ਨਹੀਂ ਪਾਉਣਾ, ਮੈਂ ਜਾਣਾ ਹੀ ਜਾਣਾ। ਮੈਂ ਹੁਣ ਦਵਾਈਆਂ ਵੀ ਲੈਂਦੇ ਬੜੇ ਵੇਖੇ ਨੇ, ਮੈਂ ਬੜੀ ਵਾਰੀ ਬੇਨਤੀ ਕੀਤੀ ਆ ਵੀ ਦਵਾਈਆਂ ਨਹੀਂ ਅਸਰ ਕਰਦੀਆਂ। ਕੋਈ ਕਵੇ ਮੈਂ ਸ਼ਰਾਬ ਛੱਡਣੀ ਚਾਹੁੰਦਾ ਤੇ ਮੈਂ ਦਵਾਈ ਨਾਲ ਛੱਡ ਦਿਆਂ, ਦਵਾਈ ਨਾਲ ਛੱਡੀ ਤੇ ਕੀ ਛੱਡੀ ਜੇ ਮਾਨੀ ਨਾ ਮੰਨਿਆ ਉਹਦਾ ਕੀ ਫਾਇਦਾ? ਦਵਾਈ ਨਾਲ ਛੱਡੀ ਤੇ ਕੀ ਛੱਡੀ? ਆਨੰਦ ਤੇ ਫੇਰ ਆ ਵੀ ਮਨ ਮੰਨ ਜੇ, ਮਨ ਮੰਨਿਆ ਤਾਂ ਹਰ ਜਾਂਦੇ ਆ, ਮਨ ਮੰਨੇ ਸਾਡਾ ਤੇ ਸਾਧ ਸੰਗਤ। ਜਦੋਂ ਸੰਗਤ ਕਰਾਂਗੇ ਇੱਕ ਮਹੀਨਾ, ਦੋ ਮਹੀਨੇ, ਛੇ ਮਹੀਨੇ, ਵੱਡੇ ਤੋਂ ਵੱਡਾ ਭਾਵੇਂ ਸ਼ਰਾਬੀ ਆ ਕਹਿੰਦਾ ਕਹਾਉਂਦਾ ਕਿ ਮੈਂ ਨਹੀਂ ਛੱਡ ਸਕਦਾ, ਬਿਨਾਂ ਨਾਗਾ ਪਾਏ ਸੰਗਤ ਕਰਦਾ ਰਹੇ, ਛੇ ਮਹੀਨਿਆਂ ਨੂੰ ਉਹਨੇ ਆਪੇ ਕਹਿਣਾ ਮੇਰਾ ਪੀਣ ਨੂੰ ਜੀ ਨਹੀਂ ਕਰਦਾ। ਸ਼ਰਾਬ ਤੇ ਉਹੀ ਆ, ਦਵਾਈ ਦੀ ਵੀ ਲੋੜ ਨਹੀਂ, ਅਸਰ ਹੋਏਗਾ ਹੋਏਗਾ ਕਿਉਂ ਨਹੀਂ? ਆਪਣੇ ਆਪ ਕਿਰਪਾ ਹੁੰਦੀ ਹੈ, ਬੰਦੇ ਦੀ ਸੰਗਤ ਦਾ ਅਸਰ ਹੁੰਦਾ ਹੈ ਤੇ ਸਤਿਗੁਰਾਂ ਦੀ ਸੰਗਤ ਦਾ ਅਸਰ ਨਹੀਂ ਹੋਏਗਾ। ਜਦੋਂ ਮਾਰ ਦੇ ਚਰਨਾਂ ਚ ਆ ਕੇ ਬਾਣੀ ਸੁਣਾਂਗੇ, ਬਾਣੀ ਦੇ ਅਰਥ ਸੁਣਾਂਗੇ, ਲਗਾਤਾਰ ਸੁਣਦੇ ਰਹੋ, ਇੱਕ ਦਿਨ ਮਨ ਮੰਨ ਜਾਏਗਾ ਵੀ ਚੱਲ ਮਨਾ ਛੱਡ ਪਰਾਂ, ਸਾਰਾ ਕੁਛ ਆਹੀ ਠੀਕ ਆ, ਚੱਲ ਆਪਣੇ ਪੰਥ ਵਿੱਚ ਸ਼ਾਮਿਲ ਹੋਈਏ, ਕਿੱਥੇ ਭਟਕਦਾ ਫਿਰਦਾ, ਕਿੱਥੇ ਦਰ ਦਰ ਤੇ ਠੋਕਰਾਂ ਖਾਂਦਾ ਫਿਰਨਾ, ਚੱਲ ਚੱਲੀਏ। ਸੱਚ ਜਾਣਿਓ, ਮੈਂ ਬਾਹਰਲੇ ਦੇਸ਼ਾਂ ਚ ਵੇਖਿਆ, ਪਤਾ ਹੀ ਕੋਈ ਨੀ ਕਿੰਨੇ ਕੁ ਨੌਜਵਾਨ ਜਿਹੜੇ ਕਿ ਪਰਨ ਜਿਨ੍ਹਾਂ ਨੇ ਕੀਤਾ ਕਿ ਅਸੀਂ ਹੁਣ ਦਾੜੀਆਂ ਰੱਖਣੀਆਂ, ਅਸੀਂ ਕੇਸ ਰੱਖਣੇ, ਤੇ ਦਾਸ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਹੀ ਅਰਜ਼ ਕਰਦਾ ਰਿਹਾ ਪਿਆਰਿਓ ਹਰ ਸਟੇਜ ਤੇ, ਕਿ ਇੱਕ ਗਿਫਟ ਹੁੰਦਾ, ਜਿੱਦਾਂ ਅਸੀਂ ਜਨਮ ਦਿਨ ਹੁੰਦਾ ਕਿਸੇ ਦਾ, ਲਓ ਜੀ ਗਿਫਟ ਦੇ ਦਿਓ, ਜਾਂ ਕੋਈ ਹੋਰ ਸ਼ਾਦੀ ਹੁੰਦੀ, ਉਹ ਹੁਣ ਇੱਕ ਗਿਫਟ ਦੇ ਦਿੱਤਾ ਕਿਸੇ ਨੂੰ ਗਾਂਹ ਵਾਲੇ ਨੂੰ, ਤੇ ਉਹ ਅਗਲਾ ਵੇਖੇ ਵੀ ਨਾ ਖੋਲ ਕੇ, ਸਾਡਾ ਮਨ ਦੁਖੀ ਹੁੰਦਾ ਵੀ ਮੈਂ ਤੇ ਇਹਨੂੰ ਗਿਫਟ ਵੀ ਦਿੱਤਾ, ਐਡੀ ਦੂਰ ਗਿਆ ਪੈਕ ਕਰਾਇਆ ਤੇ ਇਹਨੇ ਵੇਖਿਆ ਵੀ ਨਹੀਂ ਵਿੱਚ ਕੀ ਹੈ ਇਹਦੇ। ਇਹ ਜਿਹੜੀ ਦਾਤ ਸਾਨੂੰ ਮਿਲੀ ਹੈ ਨਾ, ਦਾੜਾ ਕੇਸ, ਇਹ ਪਰਮੇਸ਼ਰ ਨੇ ਸਾਨੂੰ ਇੱਕ ਗਿਫਟ ਦਿੱਤਾ, ਇਹ ਦਾਤ ਦਿੱਤੀ ਹੈ ਮਹਾਰਾਜ। ਤੇ ਕਈ ਤੇ ਖੋਲ ਕੇ ਵੇਖਦੇ ਵੀ ਨਹੀਂ ਵੀ ਹੈ ਕਿਹੋ ਜਿਹਾ, ਸਾਰੀ ਜ਼ਿੰਦਗੀ ਉਹ ਜਦੋਂ ਦਾੜੀ ਆਉਣੀ ਸ਼ੁਰੂ ਹੋ ਗਈ ਕਟਾਉਣੀ ਸ਼ੁਰੂ ਕਰਤੀ, ਨਾਲ ਹੀ ਆਈ ਗਈ ਕਟਾਈ ਗਿਆ, ਆਈ ਗਈ ਕਟਾਈ ਗਿਆ। ਕਹਿੰਦੇ ਘਰ ਦੀ ਖੇਤੀ ਹੈ, ਜਦੋਂ ਮਰਜ਼ੀ ਰੱਖ ਲਾਂਗੇ, ਕੋਈ ਨਹੀਂ ਘਰ ਦੀ ਖੇਤੀ, ਘਰ ਦੀ ਖੇਤੀ ਨਹੀਂ ਇਹ ਰੱਬ ਦੀ ਖੇਤੀ ਹੈ। ਘਰ ਦੀ ਖੇਤੀ ਤੇ ਉਹ ਹੁੰਦੀ ਹੈ ਜਿਹੜੀ ਲਾ ਦਿਓ ਉੱਗ ਪੈਂਦੀ ਹੈ, ਤੇ ਨਾ ਲਾਓ ਨਹੀਂ ਉੱਗਦੀ। ਇਹ ਬੰਦੇ ਦੀ ਖੇਤੀ ਨਹੀਂ ਹੈ, ਤੇ ਐਵੇਂ ਜੀ ਮਾਰੀ ਜਾਂਦੇ ਗੱਲਾਂ ਵੀ ਇਹ ਸਾਡੀ ਖੇਤੀ ਹੈ, ਘਰ ਦੀ ਖੇਤੀ। ਘਰ ਤੇ ਕਣਕ ਲਾਓਗੇ ਤੇ ਉੱਗੇਗੀ, ਜੀਰੀ ਲਾਓਗੇ ਤੇ ਉੱਗੇਗੀ, ਇਹ ਨਹੀਂ ਇਹ ਤੇ ਵੱਢੀ ਜਾਓ ਫੇਰ ਆਜੂ ਫੇਰ ਵੱਢੋ, ਕਿਉਂਕਿ ਉਹਦੀ ਖੇਤੀ ਉਹਨੇ ਫੇਰ ਲਾ ਦੇਣੀ, ਫੇਰ ਵੱਢੋ ਫੇਰ ਲੱਗ ਜਾਣੀ, ਇਹ ਤੇ ਉਹਦੀ ਦਾਤ ਹੈ, ਇਹ ਉਹਦੀ ਖੇਤੀ ਆ, ਸਾਡੀ ਖੇਤੀ ਨਹੀਂ। ਜੇ ਸਾਡੀ ਖੇਤੀ ਹੋਵੇ ਫਿਰ ਆਉਣ ਹੀ ਨਾ ਦਈਏ, ਫਿਰ ਰੋਜ਼ ਰੋਜ਼ ਥੋੜ੍ਹਾ ਲੋੜ ਹੀ ਨਹੀਂ ਫਿਰ ਤੇ। ਉਹ ਰੋਜ਼ 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 ਸਫਾਈ ਕਰਦੇ ਆ, ਫਿਰ ਤੇ ਇੱਕ ਦਿਨ ਚ ਜੱਬ ਨਵੇੜ ਦੇਣ, ਇਹ ਉਹਦੀ ਖੇਤੀ ਆ, ਇਹ ਸਾਡੀ ਬੰਦੇ ਦੇ ਵੱਸ ਦਾ ਰੋਗ ਨਹੀਂ। ਜੇ ਹਿੰਮਤ ਹੈ ਤੇ ਆਉਣੀ ਹਟਾ ਲਓ, ਜੇ ਉਹਦੀ ਦਾਤ ਆ ਫਿਰ ਉਹਦੀ ਚੁੱਪ ਕਰਕੇ ਮੰਨ ਲਓ ਵੀ ਸੱਚੇ ਪਾਤਸ਼ਾਹ ਸਤ ਬਚਨ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਉਣ ਦਿਓ। ਤੇ ਦਾਸ ਅਰਜ ਕਰਦਾ ਹੁੰਦਾ ਪਿਆਰਿਓ, ਇਹ ਵੇਖੋ ਤੇ ਸਹੀ ਆਪਣਾ ਸਰੂਪ ਹੈ ਕਿਹੋ ਜਿਹਾ, ਆਪਣਾ ਸਰੂਪ ਸਾਡਾ। ਬੇਨਤੀ ਹੈ ਭੈਣਾਂ ਦੇ ਚਰਨਾਂ ਚ ਅੱਗੇ ਨਾ ਆਓ, ਓਹੋ ਬੀਬੀਓ ਮੰਨ ਲਓ ਬੇਨਤੀ, ਕਿਰਪਾ ਕਰੋ। ਇਹ ਜਿਹੜਾ ਰਾਹ ਨਾ ਆਪਾਂ ਸੰਗਤ ਵਾਸਤੇ ਜਿਹਨਾਂ ਨੇ ਅੰਮ੍ਰਿਤ ਛਕਿਆ ਉਹਨਾਂ ਵਾਸਤੇ ਰੱਖਿਆ, ਸੇਵਾਦਾਰਾਂ ਨੂੰ ਬੇਨਤੀ ਹੈ, ਬਸ ਹੁਣ ਰਹਿਣ ਦਿਓ ਤੁਸੀਂ ਬੈਠੋ ਸਾਰੇ, ਇੰਨੀਆਂ ਕਿਤੇ ਸਿਆਣੀਆਂ ਨੇ ਮੰਨ ਨਹੀਂ ਲੈਣਗੀਆਂ, ਕਿਰਪਾ ਕਰੋ ਬਸ ਅੱਗੇ ਨਾ ਆਇਓ। ਭੈਣਾਂ ਦੇ ਚਰਨਾਂ ਚ ਬੇਨਤੀ ਹੈ, ਮੰਨ ਲਓ ਹੁਣ, ਸੇਵਾਦਾਰ ਵੀ ਬਹਿ ਜਾਓ ਸਾਰੇ, ਸਾਰੀ ਸੰਗਤ ਧਿਆਨ ਦਿਓ, ਇਹ ਕਿਰਪਾ ਮਹਾਰਾਜ ਦੀ। ਸੰਗਤਾਂ ਜੁੜ ਕੇ ਕਿੱਦਾਂ ਪਿਆਰ ਵਿੱਚ ਬੈਠਦੀਆਂ ਨੇ, ਹੌਲੀ ਹੌਲੀ ਇਹਨਾਂ ਨੇ ਆਪੇ ਹੀ ਬੈਠ ਜਾਣਾ ਟਿਕ ਕੇ। ਹੁਣ ਇੰਨੀ ਸੰਗਤ ਸਾਂਭਣੀ ਵੀ ਕਿਹੜਾ ਸੌਖੀ ਆ, ਉੱਥੇ ਹੁਣ ਕਈ ਨਾ ਗੱਲਾਂ ਕਰਨਗੇ, ਪੰਥ ਦਾ ਕੀ ਬਣੂ, ਪੰਥ ਤੇ ਬਾਬਾ ਜੀ ਗਿਆ ਮੈਨੂੰ ਕਰਨ ਉੱਥੇ, ਇਹ ਤੇ ਜੀ ਬਸ ਜੀ, ਇਹ ਤੇ ਬਸ ਹੁਣ ਜੀ ਹੈ ਨੀ ਕੋਈ ਦੁਨੀਆਂ ਚ ਪ੍ਰਚਾਰਕ ਉੱਥੇ, ਇਹ ਤੇ ਬੇੜਾ ਗਰਕ ਗਿਆ, ਖਾ ਗਏ ਜੀ ਸੰਤ, ਖਾ ਗਏ ਜੀ ਲੀਡਰ, ਖਾ ਗਏ ਜੀ ਫਲਾਣਾ, ਖਾ ਗਿਆ, ਗੱਲਾਂ ਕਰੀ ਜਾਣ ਉੱਥੇ ਬੈਠੇ। ਤੇ ਮੈਂ ਸਟੇਜ ਤੇ ਬੇਨਤੀ ਕੀਤੀ, ਮੈਂ ਕਿਹਾ ਆ ਜਾਓ ਚੱਲੀਏ, ਛੱਡੋ ਕੈਨੇਡਾ ਜੋ ਆਪਾਂ ਪ੍ਰਚਾਰ ਕਰਨਾ ਨਾ, ਹਿੰਮਤ ਹੈ ਆ ਜਾਓ ਚੱਲੀਏ, ਲੈ ਮੋਢੇ ਨਾਲ ਮੋਢਾ ਜੋੜ ਕੇ ਤੁਰੋ, ਲੰਮੀ ਆਇਆ ਤੇ ਮੈਂ 20 ਦੇਣਾ ਬਾਹਰ, ਆਪਾਂ 11 ਮਹੀਨੇ ਉੱਥੇ ਪ੍ਰਚਾਰ ਕਰਾਂਗੇ, ਆ ਜਾਓ। ਉਦੋਂ ਤੋਂ ਕਹਿੰਦੇ ਹੋ ਵੀ ਨਾ ਜੀ ਇਹਨਾਂ 'ਚ ਤੇ ਮੁਸ਼ਕ ਆਉਂਦੀ ਹੈ, ਪਸੀਨਾ ਆਉਂਦਾ ਜੀ ਇਹਨਾਂ ਨੂੰ, ਜਾਂ ਇਹ ਤੇ ਜੀ ਘੱਟਾ ਹੀ ਬੜਾ ਉੱਡਦਾ ਕਹਿੰਦੇ। ਮੈਂ ਕਿਹਾ ਹੈ ਹਿੰਮਤ ਕੈਨੇਡਾ ਛੱਡਣ ਦੀ, ਆ ਜਾਓ ਫਿਰ। ਤੇ ਨਾ ਜੀ ਨਾ, ਇਹ ਕੈਨੇਡਾ ਛੱਡਿਆ ਜਾਂਦਾ ਕਿਤੇ, ਮੈਂ ਸਪਰਿੰਗਾਂ ਵਾਲੇ ਗੱਦਿਆਂ 'ਤੇ ਪੈ ਗਈ, ਤੁਹਾਨੂੰ ਗੱਲਾਂ ਉੱਡਦੀਆਂ ਨੇ। ਮੈਂ ਕਿਹਾ ਉੱਥੇ ਚੱਲੋ, ਫਿਰ ਆਓ ਲੱਗੂ ਪਤਾ, ਫਿਰ ਪਤਾ ਲੱਗਦਾ। ਚਲੋ, ਪਿਆਰ ਵਾਲਿਆਂ ਦੀ ਵੀ ਕਮੀ ਨਹੀਂ, ਪਿਆਰ ਵਾਲਿਆਂ ਦੀ ਵੀ ਕਮੀ ਨਹੀਂ, ਉੱਥੇ ਪ੍ਰਚਾਰ ਕਰਨ ਵਾਲਿਆਂ ਦੀ ਵੀ ਕਮੀ ਨਹੀਂ। ਬਹੁਤ ਨੇ ਐਸੇ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਹੀ ਅੰਮ੍ਰਿਤ ਛਕਾਇਆ ਵੈ, ਪਰ ਬੜੇ ਐਸੇ ਨੇ ਜਿਹੜੇ ਕੇਵਲ ਗੱਲਾਂ ਹੀ ਕਰਨ ਜਾਣਦੇ ਨੇ। ਤੇ ਮੈਂ ਕਿਹਾ ਆ ਜਾਓ ਭਾਈ, ਜੇ ਹੈ ਹਿੰਮਤ, ਕਹਿੰਦੇ ਕੈਨੇਡਾ ਤੇ ਛੱਡਿਆ ਨਹੀਂ ਜਾਂਦਾ। ਮੈਂ ਕਿਹਾ ਫਿਰ ਗੱਲਾਂ ਹੀ ਮਾਰਨੀਆਂ ਆਉਂਦੀਆਂ ਸਿਰਫ, ਆਓ ਆਪਾਂ ਵੇਖੀਏ ਤੇ ਸਹੀ ਚੱਲ ਕੇ ਪਿੰਡਾਂ ਦਾ ਮਾਹੌਲ ਕਿਹੋ ਜਿਹਾ। ਉੱਥੇ ਜਦੋਂ ਮੈਂ ਕਿਹਾ ਜੇਠ ਆੜ ਦੇ ਮਹੀਨੇ 'ਚ ਦੁਪਹਿਰੇ ਕੀਰਤਨ ਕਰਨਾ ਪੈਂਦਾ ਨਾ, ਜਦੋਂ ਦੁਪਹਿਰ ਵੇਲੇ ਜੇਠ ਦਾ ਮਹੀਨਾ, ਦਹਾੜ ਦਾ ਮਹੀਨਾ ਚੱਲਦਾ, ਤੱਤੀਆਂ ਲੋਆਂ ਵਗਦੀਆਂ ਨੇ, ਸਿੱਧੀ ਗਰਮ ਹਵਾ ਜਦੋਂ ਪੈਂਦੀ, ਮੈਂ ਫਿਰ ਪਤਾ ਲੱਗਦਾ ਉੱਥੇ ਨਹੀਂ ਫਿਰ ਖੜਦੇ ਤੁਸੀਂ, ਫਿਰ ਤੇ ਇੱਧਰ ਨੂੰ ਉਹ ਬਸ ਗੱਲਾਂ ਹੀ ਵਾਲੇ ਜ਼ਿਆਦਾ, ਪਿਆਰ ਵਾਲੇ ਵਿਰਲੇ ਵਿਰਲੇ ਹੁੰਦੇ ਨੇ। ਤੇ ਸਾਧ ਸੰਗਤ ਆ ਹੁਣ ਇੰਨੀ ਸੰਗਤ ਜਿਹੜੀ ਪਿਆਰ ਵਿੱਚ ਬੈਠੀ ਆ ਨਾ, ਇਹ ਮਹਾਰਾਜ ਦੀ ਕਿਰਪਾ ਹੀ ਆ। ਇੰਨੀ ਸੰਗਤ ਨੂੰ ਸਾਂਭਣਾ ਕਿਹੜਾ ਸੌਖਾ, ਵੇਖਿਆ ਹੀ ਆਪਾਂ ਕਿੱਦਾਂ ਰੌਲਾ ਪੈਂਦਾ। ਪਰ ਹੁਣ ਵੇਖੋ ਬੀਬੀਆਂ ਦੀਆਂ ਗੋਦੀਆਂ 'ਚ ਵੇਖੋ ਸਾਰਿਆਂ ਕਿੰਨੇ ਬੱਚੇ ਨੇ, ਬੱਚੇ ਨਿੱਕੇ ਨਿੱਕੇ ਬਹੁਤ ਹੁੰਦੇ ਨੇ। ਹੈ ਕੋਈ ਜਿਹੜਾ ਬੱਚਾ ਗੋਦ ਵਿੱਚ ਬੈਠਾ 2 ਘੰਟੇ ਉਹ ਰੋਣਾ ਹੀ ਭੁੱਲ ਜਾਂਦਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ 2 ਘੰਟੇ ਰੋਣਾ ਹੀ ਭੁੱਲ ਜਾਂਦਾ, ਮੈਂ ਰੋਣਾ ਵੀ ਹੈ, ਦੁੱਧ ਭੁੱਖ ਲੱਗੀ ਹੈ। ਤੇ ਜਿਹੜਾ 5 ਮਿੰਟ ਬਾਅਦ 10 ਮਿੰਟ ਬਾਅਦ ਦੁੱਧ ਮੰਗਦਾ ਉਹ ਵੀ ਬਸ ਚੁੱਪ। ਇਹ ਬਾਣੀ ਦਾ ਅਸਰ ਹੈ, ਇਹ ਬਾਣੀ ਮਨ ਨੂੰ ਕਾਬੂ ਕਰਦੀ ਆ, ਬੰਦੇ ਵਿੱਚ ਪਾਵਰ ਨਹੀਂ, ਇਹ ਬਾਣੀ ਦੀ ਪਾਵਰ ਆ ਸਾਰੀ, ਸਤਿਗੁਰ ਦੀ ਬਖਸ਼ਿਸ਼ ਆ। ਤੇ ਸਾਧ ਸੰਗਤ ਹੁਣ ਇਹ ਮਹਾਰਾਜ ਨੇ ਕਿਰਪਾ ਕੀਤੀ ਆ, ਬਖਸ਼ਿਸ਼ ਕੀਤੀ ਆ, ਤੇ ਸਾਨੂੰ ਇਹ ਸਮਾਂ ਦਿੱਤਾ ਲਾਹਾ ਲਈਏ। ਸੋ ਮੈਂ ਬੇਨਤੀ ਕਰ ਰਿਹਾ ਸੀ ਭਾਈ ਸਾਲੋ, ਜਿਹਦੇ ਉੱਤੇ ਸਤਿਗੁਰਾਂ ਦੀ ਸੰਗਤ ਦਾ ਅਸਰ ਹੋਇਆ, ਸੰਗਤ ਦਾ ਅਸਰ ਹੋਏਗਾ, ਮਾੜੀ ਸੰਗਤ ਕਰਾਂਗੇ ਉਹੋ ਜਿਹੇ ਖਿਆਲ ਪੈਦਾ ਹੋ ਜਾਣਗੇ, ਜੇ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਗੁਰਮੁਖ ਆਪਣੇ ਆਪ ਹੀ ਬਣ ਜਾਣਾ। ਇਸ ਕਰਕੇ ਬੇਨਤੀ ਸੰਗਤਾਂ ਦੇ ਚਰਨਾਂ 'ਚ ਇਹ ਆ ਕਿ ਸੰਗਤ ਉਹਨਾਂ ਦੀ ਕਰੀਏ ਜਿਨ੍ਹਾਂ ਦੇ ਮਿਲਣ ਕਰਕੇ ਅਸੀਂ ਵੀ ਗੁਰਮੁਖ ਬਣ ਜਾਈਏ। ਮਨਮੁੱਖਾਂ ਦੀ ਸੰਗਤ ਦਾ ਅਸਰ ਜ਼ਰੂਰ ਹੋਏਗਾ, ਰੋਜ਼ ਜਾਈ ਜਾਓ ਠੇਕੇ ਤੇ, ਜਾਈ ਜਾਓ ਜਾਈ ਜਾਓ ਜਾਈ ਜਾਓ ਜਾਈ ਜਾਓ, ਇੱਕ ਦਿਨ ਜੀ ਕਰਨਾ ਵੇਖੀਏਗਾ ਘੁੱਟ ਲਾ ਕੇ, ਅਸਰ ਹੋ ਜਾਏਗਾ ਆਪਣੇ ਆਪ। ਜੇ ਸੰਗਤ ਵਿੱਚ ਆਈ ਜਾਓ ਆਈ ਜਾਓ ਆਈ ਜਾਓ ਤੇ ਫਿਰ ਆਖਾਂਗੇ ਅਸੀਂ ਵੀ 5 ਚੂਲੇ ਅੰਮ੍ਰਿਤ ਪੀ ਕੇ ਵੇਖੀਏ, ਅਸਰ ਹੋਏਗਾ ਜ਼ਰੂਰ, ਸੰਗਤ ਦਾ ਅਸਰ ਜ਼ਰੂਰ ਹੋਏਗਾ। ਹਾਂਜੀ, ਬੇਨਤੀ ਮੈਂ ਕਰ ਰਿਹਾ ਸੀ ਕਿ ਇਹ ਜਿਹੜੀ ਦਾਤ ਦਿੱਤੀ ਆ ਨਾ ਮਹਾਰਾਜ ਨੇ, ਦਾੜਾ ਤੇ ਕੇਸ, ਇਹਦੇ ਨਾਲ ਪੂਰਾ ਜਿਹੜਾ ਸਾਡਾ ਸਰੂਪ ਹੈ ਸਾਹਮਣੇ ਆਉਂਦਾ। ਉੱਥੇ ਕਿਸੇ ਦੇ ਘਰ ਮੈਂ ਗਿਆ ਸੀ, ਉਹ ਕਹਿੰਦੇ ਮੈਂ ਨਾ ਇੱਧਰ ਅੰਦਰ ਚਲੇ ਗਿਆ ਕਮਰੇ 'ਚ, ਉਹ ਸਿੰਘ ਦਾ ਦਾੜਾ ਬੜਾ ਸੋਹਣਾ, ਲੰਮਾ ਲੰਮਾ ਦਾੜਾ ਪ੍ਰਕਾਸ਼ ਹੋ ਗਿਆ, ਤੇ ਉਹਦੇ ਘਰ ਫੋਟੋ ਲੱਗੀ, ਉਹਦੇ ਵਿਆਹ ਦੀ ਸੀ। ਜਦੋਂ ਮੈਂ ਅੰਦਰ ਲੱਗਿਆ ਨਾ ਵੜਨ, ਮੈਨੂੰ ਕਹਿੰਦਾ ਬਾਬਾ ਜੀ ਆ ਜਾਓ ਜੀ, ਬਾਂਹ ਫੜ ਕੇ ਇੱਧਰਲੇ ਕਮਰੇ 'ਚ ਆ ਜਾਓ। ਮੈਂ ਕਿਹਾ ਕਿਉਂ? ਕਹਿੰਦੇ ਨਹੀਂ ਜੀ ਆ ਜਾਓ। ਮੈਂ ਕਿਹਾ ਆਹ ਫੋਟੋ ਕਿਹਦੀ ਹੈ? ਕਹਿੰਦਾ ਛੱਡੋ ਜੀ ਪਰੇ ਆ ਜਾਓ। ਮੈਂ ਕਿਹਾ ਦੱਸ ਤੇ ਸਹੀ। ਕਹਿੰਦਾ ਨਹੀਂ ਜੀ ਆ ਜਾਓ, ਇਹ ਕੀ ਵੇਖਣੀ ਹੈ? ਉਸੇ ਦੀ ਆ। ਤੇ ਮੈਂ ਸੋਚ ਰਿਹਾ ਸੀ ਵੀ ਇਹ ਦਾੜਾ ਇਹਦੇ ਹੈ ਨਹੀਂ, ਬਿਲਕੁਲ ਦਾੜਾ ਹੈ ਨਹੀਂ, ਤੇ ਇਹ ਹੁਣ ਜਿਹੜਾ ਸ਼ਰਮ ਮਹਿਸੂਸ ਕਰਦਾ ਵੀ ਮੇਰਾ ਹੁਣ ਐਡਾ ਐਡਾ ਲੰਬਾ ਦਾੜਾ, ਤੇ ਇਹ ਜੇ ਵੇਖਣਗੇ ਨਾ ਤੇ ਫਿਰ ਸ਼ਰਮ ਮਹਿਸੂਸ ਕਰਦਾ ਵੀ ਕੀ ਕਹਿਣਗੇ। ਉਹਨੂੰ ਆਪਣੀ ਫੋਟੋ ਨੂੰ ਵੇਖ ਕੇ ਸ਼ਰਮ ਆ ਰਹੀ ਆ ਵੀ ਮੈਂ ਇਹੋ ਜਿਹਾ ਸੀ ਪਹਿਲਾਂ। ਤੁਹਾਡੇ 'ਚ ਇੱਥੇ ਬਹੁਤ ਬੈਠੇ ਨੇ ਜਿਨ੍ਹਾਂ ਦੇ ਅੱਜ ਵੱਡੇ ਵੱਡੇ ਦਾੜੇ ਨੇ, ਉਹਨਾਂ ਨੂੰ ਜਦੋਂ ਆਪਣੀ ਪੁਰਾਣੀ ਫੋਟੋ ਕਿਤੇ ਵੇਖਦੇ ਨਾ ਜਿਹਦੇ 'ਚ ਕੋਈ ਕੱਖ ਵੀ ਨਹੀਂ, ਉਹਨਾਂ ਨੂੰ ਸੱਚਮੁੱਚ ਸ਼ਰਮ ਆਉਂਦੀ ਵੀ ਮੈਂ ਇਹੋ ਜਿਹਾ ਸੀ। ਤੇ ਜਿੰਨੇ ਯਾਰ ਜਿਨ੍ਹਾਂ ਨੇ ਨਹੀਂ ਰੱਖੀਆਂ ਉਹ ਦਾੜਾ ਰੱਖ ਕੇ ਵੇਖੋ, ਸਾਲ ਬਾਅਦ ਆਪਣੇ ਆਪ ਨੂੰ ਵੇਖ ਕੇ ਹੀ ਸ਼ਰਮ ਆਊ ਵੀ ਲੈ ਮੈਂ ਤੇ ਭੁੱਲੇ ਫਿਰਦਾ ਸੀ, ਅਸਲੀ ਸਰੂਪ ਤੇ ਮੇਰਾ ਆ ਆਇਆ। ਖੁ ਸਤਨਾਮ
ਵਾਹਿਗੁਰੂ।
ਜਦੋਂ ਸ਼ੀਸ਼ੇ 'ਚ ਖੜ ਕੇ ਵੇਖੋਗੇ ਨਾ, ਸਾਲ 2 ਸਾਲ ਦਾੜੇ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖੋ, ਇਹਨੂੰ ਰੋਜ਼ ਸਫਾਈ ਦਾੜੇ ਦੀ ਹੋਵੇ, ਰੋਜ਼ ਇਸ਼ਨਾਨ ਹੋਵੇ, ਤੇ ਜਦੋਂ ਸਾਲ ਬਾਅਦ ਦਾੜਾ ਪ੍ਰਕਾਸ਼ ਹੋ ਜਾਏਗਾ, ਆਪਣੇ ਆਪ ਨੂੰ ਵੇਖੋਗੇ ਨਾ, ਹੋ ਹੀ ਨਹੀਂ ਸਕਦਾ ਸ਼ਰਮ ਨਾ ਆਵੇ। ਕੋਈ ਬੰਦਾ ਬੈਠਾ ਹੋਏਗਾ ਇੱਥੇ ਜਿਹਨੇ ਨਹੀਂ ਦਾੜਾ ਰੱਖਿਆ, ਦਾੜਾ ਰੱਖੋ, ਸਾਲ ਬਾਅਦ ਆਪਣੇ ਆਪ ਨੂੰ ਵੇਖ ਕੇ ਝੁਰੋਗੇ, ਓਏ ਮਨਾ ਰੱਬ ਨੇ ਤੇ ਮੈਨੂੰ ਇਹੋ ਜਿਹਾ ਬਣਾਇਆ ਸੀ, ਮੈਂ ਆਪਣੀ ਮਨ ਮਰਜ਼ੀ ਨਾਲ ਹੀ ਹੋਰ ਹੀ ਤਰ੍ਹਾਂ ਦਾ ਬਣਿਆ ਫਿਰਦਾ ਸੀ। ਇਹ ਰੱਬ ਦਾ ਬਣਾਇਆ ਹੋਇਆ, ਇਸ ਲਈ ਇਹ ਰੱਬ ਦਾ ਦਿੱਤਾ ਸਰੂਪ ਤੇ ਦਾੜੇ ਸਮੇਤ ਨਜ਼ਰ ਆਏਗਾ। ਜੇ ਉਹ ਸਰੂਪ ਨੂੰ ਵੱਢਦਾ ਰਿਹਾ ਫਿਰ ਤੇ ਅਜੇ ਤੂੰ ਆਪਣੇ ਆਪ ਨੂੰ ਅੱਧਾ ਹੀ ਵੇਖਿਆ ਹੈ। ਆਪਣੇ ਆਪ ਨੂੰ ਵੇਖੋ ਤੇ ਸਹੀ, ਰੱਬ ਨੇ ਸਾਨੂੰ ਬਣਾਇਆ ਕਿਹੋ ਜਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਦਾੜਾ ਪ੍ਰਕਾਸ਼ ਕਰੋਗੇ ਤੇ ਪਤਾ ਲੱਗੇਗਾ ਵੀ ਮੈਂ ਤੇ ਇਹੋ ਜਿਹਾ ਬਣਾਇਆ, ਰੱਬ ਨੇ ਇਹੋ ਜਿਹਾ ਬਣਾਇਆ ਸੀ, ਮੈਂ ਤੇ ਆਪਣੇ ਆਪ ਨੂੰ ਅਜੇ ਅੱਧਾ ਹੀ ਵੇਖੀ ਜਾਂਦਾ, ਅਸਲੀ ਸਰੂਪ ਤੇ ਮੇਰਾ ਆ। ਹੁਣ ਦਾੜਾ ਬੰਨੇ ਵਾਲਾ ਬੰਦਾ ਜਿਹੜਾ ਬੰਨੇ ਦਾ ਵੇਖ ਲਓ ਕਿੰਨਾ ਫਰਕ ਹੈ। ਜੇ ਉਹੀ ਦਾੜਾ ਪ੍ਰਕਾਸ਼ ਕਰ ਲੇ, ਕਈ ਵਾਰੀ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਵੀ ਉਹੀ ਆ, ਇੰਨਾ ਫਰਕ ਪੈ ਜਾਂਦਾ। ਤੇ ਜ਼ਿਆਦਾਤਰ ਬੇਨਤੀ ਇਹੀ ਹੈ ਵੀ ਦਾੜਾ ਪ੍ਰਕਾਸ਼ ਕਰਕੇ ਰੱਖਿਆ ਕਰੋ, ਖੁੱਲ੍ਹਾ ਕਰੋ। ਮਹਾਰਾਜ ਨੇ ਕਿਰਪਾ ਕੀਤੀ ਹੈ ਨਾ, ਦਾੜੇ ਨਾਲ ਅਸਲੀ ਸਰੂਪ ਜਿਹੜਾ ਸਾਡਾ ਉਹ ਸਾਹਮਣੇ ਆਉਂਦਾ ਹੈ ਵੀ ਰੱਬ ਨੇ ਮੈਨੂੰ ਇਹੋ ਜਿਹਾ ਘੜਿਆ, ਇਹ ਘੜਿਆ ਰੱਬ ਨੇ, ਇਹ ਦਾੜੇ ਸਮੇਤ ਤੇਰਾ ਅਸਲੀ ਸਰੂਪ ਸਾਹਮਣੇ ਆਉਂਦਾ। ਜੇ ਦਾੜਾ ਨਹੀਂ ਫਿਰ ਤੇ ਅੱਧਾ ਹੀ ਆ, ਅੱਧਾ ਹੀ ਆ। ਸੋ ਬੜੇ ਨੇ ਪਤਾ ਨੀ ਕਿੰਨਿਆਂ ਕਿੰਨੇ ਉੱਤੇ ਪਰਨ ਕੀਤਾ ਦਾੜੇ ਕੇਸ ਰੱਖਣ ਦਾ, ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ, ਰਹਿਮਤ ਹੋ ਜਾਂਦੀ। ਜਦੋਂ ਜਿਉਂ ਜਿਉਂ ਸੰਗਤ ਕਰਨੇ ਆ ਤੇ ਰੰਗਤ ਚੜ ਜਾਂਦੀ ਹੌਲੀ ਹੌਲੀ, ਸੰਗਤ ਦਾ ਅਸਰ ਹੁੰਦਾ ਹੈ। ਬੜੀ ਵਾਰੀ ਅਰਜ ਕੀਤੀ ਆ, ਇੱਕ ਦੀਵਾਨ ਲੱਗੇ ਕਿਸੇ ਪਿੰਡ ਚ, ਸੰਗਤ ਜਾ ਰਹੀ ਸੀ, ਮਹਾਂਪੁਰਸ਼ ਆਏ ਤੇ ਉਹ ਹੁਣ ਟਰਾਲੀ ਚੱਲੀ ਆ ਤੇ ਜੇ ਪੱਠੇ ਪਾਉਂਦਾ ਫਿਰਦਾ ਮੱਝਾਂ ਨੂੰ, ਉਹਨੂੰ ਕਹਿੰਦੇ ਆ ਜਾ ਚੱਲੀਏ, ਕਹਿੰਦੇ ਮੈਂ ਨੀ ਜਾਣਾ। ਕਹਿੰਦੇ ਕਿਉਂ? ਵਿਹਲੇ ਜਾਂਦੇ। ਕਹਿੰਦੇ ਸੰਗਤ ਵਿੱਚ ਅਸੀਂ ਤੇ ਜਾਣਾ ਹੀ ਨੀ, ਵਿਹਲੇ ਜਾਂਦੇ ਸੰਗਤ ਵਿੱਚ। ਇਹ ਬਾਬਿਆਂ ਨੂੰ ਵਿਹਲੜ ਹੀ ਸਮਝਦੇ ਨੇ ਸਾਰੇ, ਵੀ ਇਹ ਤੇ ਵਿਹਲੇ ਹੀ ਤੁਰੇ ਫਿਰਦੇ ਨੇ, ਜਾਂ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੀ ਪਤਾ। ਕਹਿੰਦੇ ਉਹ ਇੱਕ ਮਹਾਂਪੁਰਖ ਲੱਗੇ ਸਲਾਹ ਕਰਨ ਵੀ ਸਮਾਗਮ ਕਰਨਾ ਭਾਈ, ਆ ਇੱਦਾਂ ਕਰਨਾ, ਆ ਇੱਦਾਂ ਕਰਨਾ, ਇੱਦਾਂ ਕਰਨਾ। ਉਹ ਇੱਕ ਵਿੱਚ ਅਮਲੀ ਜਾ ਕਹਿੰਦਾ ਬਾਬਾ ਜੀ ਇਹ ਤੁਹਾਨੂੰ ਨੀ ਜੀ ਪਤਾ, ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਨੂੰ ਨੀ ਪਤਾ ਇਹਦਾ, ਇਹ ਸਾਨੂੰ ਬਹੁਤਾ ਪਤਾ, ਸਾਡੇ ਇਹ ਸਾਡੇ ਸਾਡਾ ਮਹਿਕਮਾ। ਕਹਿੰਦੇ ਇਹ ਤੁਹਾਨੂੰ ਨੀ ਪਤਾ ਤੁਸੀਂ ਬ੍ਰਹਮ ਗਿਆਨੀ ਹੋ, ਜਿਹਨੂੰ ਬ੍ਰਹਮ ਦਾ ਗਿਆਨ ਉਹਨੂੰ ਦੁਨੀਆਂ ਦਾ ਗਿਆਨ ਨੀ। ਕਹਿਣਗੇ ਨਾ ਜੀ ਨਾ, ਇਹਨਾਂ ਨੂੰ ਕੀ ਪਤਾ, ਤੇ ਭੋਲੇ ਨੇ ਜੀ, ਇਹਨਾਂ ਨੂੰ ਇਹਦੇ ਬਾਰੇ ਨੀ ਪਤਾ। ਬਾਬਾ ਜੀ ਤੁਹਾਨੂੰ ਇਹਦੇ ਬਾਰੇ ਘੱਟ ਨੌਲੇਜ ਹੈ, ਸਾਨੂੰ ਬਹੁਤੀ। ਤੇ ਸਾਧੂ ਰੱਬ ਦਾ ਪਿਆਰਾ ਜਿਹੜਾ ਹੁੰਦਾ ਗੁਰਮੁਖੋ, ਜਿਹੜੇ ਰੰਗੇ ਹੋਏ ਨੇ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਦੁਨਿਆਵੀ ਗਿਆਨ ਲੈਣ ਦੀ ਉਹਨੂੰ ਲੋੜ ਹੀ ਨਹੀਂ ਪੈਂਦੀ, ਉਹ ਆਪਣੇ ਆਪ ਹੀ ਪਤਾ ਲੱਗ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁਨਿਆਵੀ ਗਿਆਨ ਇਹ ਤੇ ਹੌਲੀ ਹੌਲੀ ਕਿਤੇ ਜਾ ਕੇ ਬਖਸ਼ਿਸ਼ ਹੋਣੀ ਆ, ਜਿੱਥੇ ਦੁਨਿਆਵੀ ਬਖਸ਼ਿਸ਼ਾਂ ਦੁਨਿਆਵੀ ਪੜ੍ਹਾਈਆਂ ਜਿਹੜੀਆਂ ਨੇ ਤੇ ਆਪੇ ਹੀ ਆ ਜਾਂਦੀਆਂ। ਫਿਰ ਜਿੱਥੇ ਸਾਧ ਸੰਗਤ ਜੀ, ਜਿੱਥੇ ਥਾਣੇਦਾਰ ਜਾਵੇ, ਜਿੱਥੇ ਹੌਲਦਾਰ ਜਾਵੇ, ਉੱਥੇ ਜ਼ਰੂਰੀ ਨਹੀਂ ਵੀ ਥਾਣੇਦਾਰ ਜਾਵੇ, ਜਿੱਥੇ ਥਾਣੇਦਾਰ ਜਾਵੇ ਉੱਥੇ ਹੌਲਦਾਰ ਜਾਣਾ ਜਾਉਣਾ ਆਪਣੇ ਆਪ ਹੀ ਆ ਜਾਂਦਾ। ਜਿੱਥੇ SSP ਜਾਵੇ ਉੱਥੇ ਜ਼ਰੂਰੀ, ਜਿੱਥੇ ਥਾਣੇਦਾਰ ਜਾਵੇ ਉੱਥੇ ਜ਼ਰੂਰੀ ਨਹੀਂ ਵੀ SSP ਆਵੇ, ਜਿੱਥੇ SSP ਆ ਜਾਵੇ ਉੱਥੇ ਆਪ ਹੀ ਥਾਣੇਦਾਰ ਆ ਜਾਂਦਾ। ਜਿੱਥੇ DIG SSP ਜਾਵੇ ਜ਼ਰੂਰੀ ਨਹੀਂ ਵੀ DIG ਆਵੇ, ਜਿੱਥੇ DIG ਆ ਜਾਵੇ SSP ਆਪ ਹੀ ਪਹੁੰਚ ਜਾਂਦਾ। ਜਿੱਥੇ ਮੁੱਖ ਮੰਤਰੀ ਜਾਵੇ, ਜਿੱਥੇ ਕੋਈ ਥਾਣੇਦਾਰ SHO ਜਾਵੇ ਉੱਥੇ ਜ਼ਰੂਰੀ ਨਹੀਂ ਮੁੱਖ ਮੰਤਰੀ ਆਵੇ, ਜਿੱਥੇ ਮੁੱਖ ਮੰਤਰੀ ਆ ਜਾਏ ਇਹ ਬਾਕੀ ਸਾਰੇ ਆਪੇ ਹੀ ਪਹੁੰਚ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਗੁਰੂ ਨਾਨਕ ਸਾਹਿਬ ਦੀ ਰਹਿਮਤ ਕੰਮ ਕਰ ਜਾਂਦੀ ਹੈ ਨਾ, ਜਿੱਥੇ ਗੁਰ ਪ੍ਰਸ਼ਾਦ ਵਰਤਦਾ, ਜਿੱਥੇ ਦਰਗਾਹੀ ਪ੍ਰਸ਼ਾਦ ਮਿਲ ਜਾਂਦਾ, ਉੱਥੇ ਦੁਨਿਆਵੀ ਧਨ ਪਦਾਰਥ, ਦੁਨਿਆਵੀ ਅਹੁਦੇ ਇਹ ਤੇ ਆਪਣੇ ਆਪ ਹੀ ਮਗਰ ਆ ਜਾਂਦੇ ਨੇ। ਕਿੱਥੇ ਇੱਕ ਅਹੁਦਾ ਲੈਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ, ਇੱਕ SSP ਬਣਨ ਵਾਸਤੇ, ਇੱਕ SHO, ਇੱਕ ਥਾਣੇਦਾਰ ਬਣਨ ਵਾਸਤੇ ਕਿੰਨੀ ਘਾਲਣਾ ਘਾਲਣੀ ਪੈਂਦੀ ਆ। ਕੋਈ ਨਾਮ ਜਪਦਾ ਰਹਿੰਦਾ, ਬਾਣੀ ਪੜ੍ਹਦਾ ਰਹਿੰਦਾ, ਪੜ੍ਹਦਾ ਰਹਿੰਦਾ, ਪੜ੍ਹਦਾ ਰਹਿੰਦਾ, ਉਹਦੇ ਚਰਨਾਂ 'ਚ ਪਤਾ ਹੀ ਨਹੀਂ ਕਿੰਨੇ ਕੁ ਵੱਡੇ ਵੱਡੇ ਆਫਿਸਰ, ਮੰਤਰੀ, ਸੰਤਰੀ ਆ ਕੇ ਸੀਸ ਝੁਕਾਉਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਬਾਕੀ ਤੇ ਰਹਿਮਤ ਆਪੇ ਹੀ ਹੋ ਜਾਣੀ, ਪਰ ਗੁਰੂ ਨਾਨਕ ਨਾਲ ਜਿਨ੍ਹਾਂ ਦੀ ਸਿੱਧੀ ਗੱਲ ਹੋਵੇ, ਜਿਨ੍ਹਾਂ ਦੀ ਪਹੁੰਚ ਦਰਗਾਹ ਤੱਕ ਹੋਵੇ, ਜਿਹੜੇ ਦਰਗਾਹ ਤੱਕ ਘੰਟੀਆਂ ਖੜਕਾਉਣ ਦੀ ਸਮਰੱਥਾ ਰੱਖਦੇ ਹੋਣ, ਸਾਧ ਸੰਗਤ ਉਹ ਕਹਿੰਦੇ ਆ ਜਾ ਚੱਲੀਏ, ਕਹਿੰਦੇ ਵਿਹਲਿਆਂ ਦਾ ਕੰਮ ਹੈ, ਸਾਨੂੰ ਕੀ, ਛੱਡੋ ਪਰ ਤੁਸੀਂ ਜਾਓ। ਹੁਣ ਨਾ ਗਿਆ ਉਹ ਵਿਚਾਰੇ, ਕਿਆ ਕਰੇ ਜਿਨ ਭਾਗ ਤੁਰ ਮੰਦੇ, ਜਿਨ੍ਹਾਂ ਦੇ ਭਾਗ ਹੀ ਮਾੜੇ ਆ ਉਹਨਾਂ ਨੇ ਕੀ ਕਰਨਾ ਭਾਈ, ਉਹ ਕੋਸ਼ਿਸ਼ ਕਰਨ ਵੀ ਤਾਂ ਵੀ ਉੱਥੋਂ ਤੱਕ ਪਹੁੰਚ ਨਹੀਂ ਸਕਦੇ, ਧੁਰੋਂ ਹੀ ਭਾਗ ਮਾੜੇ ਲਿਖੇ ਹੋਏ। ਆ ਜਾ ਚੱਲੀਏ, ਕਹਿੰਦੇ ਮੈਂ ਨਹੀਂ ਜਾਣਾ, ਉਹ ਧੱਕੇ ਨਾਲ ਲੈ ਗਏ। ਕਹਿੰਦੇ ਕੰਮ, ਕਹਿੰਦੇ ਕੰਮ ਬੜੇ ਨੇ, ਕਹਿੰਦੇ ਚੱਲ ਅਸੀਂ ਕਰਾ ਦਿੰਦੇ ਨਾਲ, ਤੇਰੇ ਕੰਮ ਕਾਰ ਤੇਰੇ ਨਾਲ ਅਸੀਂ ਕਰਾ ਦਿੰਦੇ ਹਾਂ, ਚੱਲ ਚੱਲ ਛੇਤੀ ਛੇਤੀ। ਉਹਨਾਂ ਨੇ ਸਾਧ ਸੰਗਤ ਜੀ ਨਾਲ ਉਹਦੇ ਮੱਝਾਂ ਨੂੰ ਪੱਠੇ ਪਵਾ ਤੇ, ਪਾਣੀ ਪਿਆ ਤਾ, ਇਸ਼ਨਾਨ ਕਰਾ ਤਾ। ਕਹਿੰਦੇ ਚੱਲ ਹੁਣ ਵਿਹਲਾ ਹੋ ਗਿਆ, ਚੱਲ ਚੱਲੀਏ, ਹੁਣ ਕੰਮ ਨਿਬੇੜਤਾ ਤੇਰਾ ਸਾਰਾ, ਆ ਜਾ ਚੱਲੀਏ। ਉਹ ਹੁਣ ਨਾਲ ਲੈ ਗਏ ਉਹਨੂੰ। ਇਹ ਬੜਾ ਵੱਡਾ ਪੁੰਨ ਹੈ ਕਿਸੇ ਨੂੰ ਸੰਗਤ ਵਿੱਚ ਲੈ ਕੇ ਆਉਣਾ। ਦਾਸ ਅਰਜ ਕਰਦਾ ਹੈ ਕਿ ਕਮੇਟੀਆਂ ਜਿਹੜੀਆਂ ਬਣਦੀਆਂ ਨੇ ਨਾ, ਕਮੇਟੀਆਂ ਤੁਹਾਡੇ ਵਿੱਚ ਬਹੁਤ ਕਮੇਟੀ ਮੈਂਬਰ ਬੈਠੇ ਹੋਣਗੇ, ਉਹ ਇੱਕ ਪਰਨ ਕਰਿਆ ਕਰੋ। ਜੇ ਸਾਲ ਬਾਅਦ ਕਮੇਟੀ ਬਣਦੀ ਆ, ਪੰਜ ਸਾਲ ਬਾਅਦ ਵੀ ਬਦਲਦੇ ਰਹਿੰਦੇ ਨੇ ਪ੍ਰਧਾਨ ਮੈਂਬਰ, ਜੇ 11 ਮੈਂਬਰ ਕਮੇਟੀ ਬਣਾਉਣੀ ਆ ਨਾ, ਤੇ ਉਹ 11 ਮੈਂਬਰ ਕਮੇਟੀ ਇਹ ਪਰਨ ਕਰੇ ਕਿ ਅਸੀਂ ਇੱਕ ਸਾਲ ਦੇ ਵਿੱਚ 100 ਬੰਦੇ ਨੂੰ ਅੰਮ੍ਰਿਤ ਛਕਾਉਣਾ ਆਪਣੇ ਪਿੰਡ ਚੋਂ। ਕਮੇਟੀ ਇਹ ਗੱਲ ਕਵੇ ਕਿ ਅਸੀਂ ਇੱਕ ਸਾਲ ਵਿੱਚ ਆਪਣੇ ਪਿੰਡ ਵਿੱਚ 100 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ, ਵੱਧ ਹੋ ਜਾਣ ਉਹ ਚੰਗਾ ਹੈ। ਉਹ 100 ਨੂੰ ਛਕਾਉਣ ਵਾਸਤੇ ਭਾਵੇਂ ਉਹਨਾਂ ਨੂੰ ਸਮਾਗਮ ਕਰਾਉਣੇ ਪੈਣ, ਭਾਵੇਂ ਕਿਸੇ ਨੂੰ ਘਰ ਘਰ ਪ੍ਰੇਰਨਾ ਪਵੇ, ਭਾਵੇਂ ਕਿਸੇ ਗਰੀਬ ਦੀ ਮਦਦ ਕਰਨੀ ਪਵੇ ਵੀ ਲਓ ਭਾਈ ਗੁਰੂ ਘਰ ਵੱਲੋਂ ਆ ਤੁਹਾਡਾ, ਆ ਤੁਹਾਡੀ ਗਰੀਬ ਲੜਕੀ ਦੀ ਸ਼ਾਦੀ ਅਸੀਂ ਕਰ ਦਿੱਤੀ ਆ, ਲਓ ਆਓ ਸਾਰਾ ਪਰਿਵਾਰ ਗੁਰੂ ਕੇ ਬੇੜੇ ਚੜ ਜਾਓ, ਲਾਲਚ ਨੂੰ ਵੀ ਜੁੜ ਜਾ ਤਾਂ ਵੀ ਚੰਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਕਮੇਟੀਆਂ ਵਾਲੇ ਇੱਥੇ ਬਹੁਤ ਬੈਠੇ ਹੋਣਗੇ, ਦਾਸ ਵੱਲੋਂ ਬੇਨਤੀ ਆ ਕਿ ਇੰਨਾ ਉਦਮ ਕਰੋ ਕਿ ਇਹ 100 ਬੰਦੇ ਨੂੰ ਟਾਰਗੇਟ ਰੱਖੋ ਕਿ ਅਸੀਂ 100 ਨੂੰ ਅੰਮ੍ਰਿਤ ਛਕਾਉਣਾ ਇੱਕ ਸਾਲ ਵਿੱਚ 100 ਨੂੰ। ਇਹ ਤਾਂ ਪ੍ਰਚਾਰ ਹੋਏਗਾ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਹਰ ਪਾਸੇ ਸਿੱਖੀ ਫੈਲੇ, ਇਹ ਤਾਂ ਗੱਲ ਬਣੇਗੀ। ਅਸੀਂ ਹੁਣ ਕਹਿੰਦੇ ਤੇ ਹੈਗੇ ਹਾਂ ਲਓ ਜੀ ਆ ਫਲਾਣਿਆਂ ਨੇ ਪਿੰਡ 'ਚ ਕਮੇਟੀ ਬਣਾ ਲਈ ਜੀ, ਫਲਾਣੇ ਲੱਗ ਕੇ ਢੋਲਕੀ ਵਜਾਉਣ, ਆ ਫਲਾਣਿਆਂ ਨੇ ਆਪਣਾ ਹੀ ਕੰਮ ਚਲਾ ਲਿਆ, ਇਹ ਵੀਰਵਾਰ ਲੱਗ ਗਏ ਜੀ ਇਕੱਠੇ ਹੋਣ, ਆ ਸ਼ੁੱਕਰਵਾਰ ਹੋਣ ਲੱਗ ਗਏ, ਤੁਸੀਂ ਕਿਉਂ ਨਹੀਂ ਹੁੰਦੇ, ਤੁਹਾਡੀ ਕਮੇਟੀ ਕਾਹਦੇ ਵਾਸਤੇ ਬਣੀ ਹੈ। ਸਾਡਾ ਗੁਰਦੁਆਰੇ ਦੇ ਜਿਹੜਾ ਪ੍ਰਬੰਧਕ ਹੈ ਇਹ ਤੇ ਹਰ ਪਿੰਡ 'ਚ ਬਣੀ ਹੋਈ ਬਣੀ ਆ, ਹੋਰ ਕਿਸੇ ਬਾਬੇ ਦੀ ਬਣੀ ਹੋਵੇ ਤੇ ਭਾਵੇਂ
ਨਾ ਬਣੀ ਹੋਵੇ,
ਕਮੇਟੀਆਂ ਤੇ ਹਰ ਪਿੰਡ 'ਚ ਬਣੀਆਂ ਨੇ। ਉਹਨਾਂ ਨੂੰ ਅਸੀਂ ਅੱਜ ਸਾਰੇ ਹੀ ਚੁੱਕੀ ਫਿਰਨੇ ਆ, ਉਹ ਤੇ ਸ਼ੁੱਕਰਵਾਰ ਢੋਲਕੀ ਖੜਕਾਉਂਦੇ ਨੇ, ਤੁਸੀਂ ਕਿਉਂ ਨਹੀਂ ਖੜਕਾ ਸਕਦੇ, ਅਸੀਂ ਕਿਉਂ ਨਹੀਂ ਖੜਕਾਉਂਦੇ ਭਾਈ। ਉਹਨਾਂ ਨੇ ਕਿਹੜਾ ਕੋਈ ਉੱਤੋਂ ਆ ਗਏ, ਉਹ ਵੀ ਇੱਥੇ ਹੀ ਸਿੱਖੇ ਆ, ਕਥਾ ਵੀ ਇੱਥੋਂ ਹੀ ਕਰਨ ਲੱਗੇ ਆ, ਉਹ ਢੋਲਕੀ ਵੀ ਇੱਥੋਂ ਹੀ ਵਜਾਉਣ ਲੱਗੇ ਆ। ਸਾਡਾ ਵੀ ਫਰਜ਼ ਬਣਦਾ ਵੀ ਇੱਕ ਇੱਕ ਦਿਨ ਨਾ ਕੋਈ ਭੇਟਾ ਕੋਈ ਕੁਛ ਨਹੀਂ, ਵੀ ਭਾਈ ਜੇ ਮਰਦ ਦੇ ਸਰੂਪ ਨਹੀਂ ਰੱਖ ਸਕਦੇ ਤੇ ਪੋਥੀ ਸਾਹਿਬ ਰੱਖ ਕੇ ਤੇ ਆਪਾਂ ਘਰਾਂ ਦੇ ਵਿੱਚ ਹੀ ਸ਼ਾਮ ਨੂੰ ਘੰਟਾ ਲਾਉਣਾ, ਬਾਅਦ ਚ ਖਿੱਲਾਂ ਦਾ ਪ੍ਰਸ਼ਾਦ ਵਰਤਾ ਕੇ ਭੋਗ ਪਾ ਦਿਆ ਕਰੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਭਾਵੇਂ ਕਿਵੇਂ ਨਾ ਕਿਵੇਂ ਜੋੜਨ ਦਾ ਯਤਨ ਕਰੋ। ਕਮੇਟੀ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਜੀ ਗੁਰਦੁਆਰਾ ਬਣਾਉਣਾ ਸਾਲ ਦੇ ਵਿੱਚ, ਨਹੀਂ ਇਹ ਟਾਰਗੇਟ ਨਹੀਂ ਵੀ ਰੱਖੋਗੇ ਤਾਂ ਵੀ ਕੋਈ ਨਹੀਂ, ਗੁਰਦੁਆਰਿਆਂ ਦੀ ਕਮੀ ਕੋਈ ਨਹੀਂ, ਅਸੀਂ ਜੀ ਆਹ ਕਰਨਾ ਆਹ ਕਰਨਾ ਨਹੀਂ। ਕਮੇਟੀ ਦਾ ਪਹਿਲਾ ਫਰਜ਼ ਆ ਜਿਹੜੀ ਕਮੇਟੀ ਬਣ ਰਹੀ ਆ ਕਿ ਅਸੀਂ 100 ਪ੍ਰਾਣੀ ਨੂੰ ਇੱਕ ਸਾਲ 'ਚ ਅੰਮ੍ਰਿਤ ਛਕਾਉਣਾ ਹੀ ਛਕਾਉਣਾ ਹੈ, ਤੇ ਇੱਕ ਸਾਲ 'ਚ 100 ਤੇ ਸਾਧ ਸੰਗਤ ਜੀ 8 ਕੁ ਬਣੇ, 8 ਕੁ 8 ਕੁ ਜਣੇ ਬਣਦੇ ਨੇ ਇੱਕ ਮਹੀਨੇ ਦੇ, ਤੇ ਇੱਕ ਮਹੀਨੇ ਦੇ ਵਿੱਚ 11 ਬੰਦੇ ਕਮੇਟੀ ਵਾਲੇ ਨੇ 8 ਜਣਿਆਂ ਨੂੰ ਤੇ ਪਿੰਡ 'ਚੋਂ ਪ੍ਰੇਰ ਹੀ ਸਕਦੇ ਨੇ ਨਾ 8-10 ਜਣਿਆਂ ਨੂੰ, ਤੇ 100 ਨੂੰ ਇੱਕ ਸਾਲ 'ਚ ਅੰਮ੍ਰਿਤ ਛਕਾਵਾਂਗੇ ਤੇ ਆਪੇ ਹੀ ਕਿਰਪਾ ਹੋਣੀ, ਜਿਹੜਾ ਛਕੂਗਾ ਤੇ ਉਹ ਹੋਰ 2-2 4-4 ਨੂੰ ਛਕਾਏਗਾ, ਫਿਰ ਚੜ੍ਹਦੀ ਕਲਾ ਹੋਣੀ ਆ ਸਾਡੀ, ਨਹੀਂ ਤੇ ਪਖੰਡ ਦਾ ਵੀ ਬੜਾ ਜਾਲ ਵਿਛਰੇ ਨੇ, ਜਾਲ ਪਖੰਡ ਦਾ ਵੀ ਬੜਾ ਬੋਲਬਾਲ ਹੈ। ਸਾਡੀਆਂ ਪਿੰਡ ਪਿੰਡ 'ਚ ਕਮੇਟੀਆਂ ਬਣੀਆਂ ਨੇ, ਉਹਨਾਂ ਦੀਆਂ ਤੇ ਬਣੀਆਂ ਨੇ ਕਿ ਨਹੀਂ ਬਣੀਆਂ, ਉਹਨਾਂ ਦੇ ਘਰੇ ਹੁਣ ਬਣੀਆਂ ਹੋਣੀਆਂ, ਸਾਡੇ ਤੇ ਪਤਾ ਹੀ ਨਹੀਂ ਕਦੋਂ ਕਦੇ ਗੁਰਦੁਆਰਿਆਂ ਦੇ ਜਿਹੜਾ ਕਮੇਟੀਆਂ ਬਣੀਆਂ ਹੋਈਆਂ ਨੇ, ਪਰ ਅਸੀਂ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ, ਸਾਡੇ 'ਚ ਇਹ ਘਾਟ ਆ, ਅਸੀਂ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ। ਸਾਨੂੰ ਇਹ ਆ ਵੀ ਬਸ ਮੈਂ ਪ੍ਰਧਾਨ ਜੀ ਹੈਗਾ, ਬਸ ਇੰਨਾ ਹੀ ਬਹੁਤ ਆ, ਭਾਵੇਂ ਦਾੜੀ ਨਾ ਹੀ ਰੱਖੀ ਹੋਵੇ, ਤੇ ਜਿਹੜੇ ਕਮੇਟੀ ਮੈਂਬਰ ਆਪ ਹੀ ਨਗੁਰੇ ਤੁਰੇ ਫਿਰਦੇ ਨੇ, ਉਹਨਾਂ ਨੇ ਕਿਸੇ ਪਿੰਡ ਵਾਲੇ ਨੂੰ ਕੀ ਜੋੜ ਦੇਣਾ, ਜਿਹੜਾ ਸਟੇਜ ਤੇ ਖੜ ਕੇ ਪ੍ਰਚਾਰ ਕਰ ਰਿਹਾ ਤੇ ਉਹਦੇ ਖੁਦ ਦੀ ਦਾੜਾ ਹੈ ਨਹੀਂ, ਉਹਨੇ ਕਿਸੇ ਨੂੰ ਕੀ ਮਤ ਦੇ ਦੇਣੀ, ਜੇ ਕਮੇਟੀ ਵਾਲੇ ਖੁਦ ਹੀ ਨਗੁਰੇ ਨੇ। ਪਹਿਲੀ ਗੱਲ ਤੇ ਕਮੇਟੀ ਅੰਮ੍ਰਿਤਧਾਰੀ ਹੋਵੇ, ਤੇ ਪੱਕਾ ਮਨ ਬਣਾ ਲਓ ਕਿ ਅਸੀਂ ਇੱਕ ਸਾਲ 'ਚ ਛਕਾਉਣਾ ਹੈ, ਤੇ ਗਰੀਬ ਜਿਹੜੇ ਪਰਿਵਾਰ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇਹ ਪਛੜੀਆਂ ਸ਼੍ਰੇਣੀਆਂ ਨੇ, ਉਹਨਾਂ ਨੂੰ ਅੱਗੇ ਲਿਆਉਣ ਦਾ ਯਤਨ ਕਰੋ। ਉਹਨਾਂ ਦੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਦੀ ਸ਼ਾਦੀ ਕਰੋ। ਕਮੇਟੀ ਕਵੇ ਵੀ ਲਓ ਜੀ ਅਸੀਂ ਕਲੈਕਸ਼ਨ ਕਰਨੇ ਆ। ਬੈਂਕਾਂ ਦੇ ਵਿੱਚ ਬਥੇਰੇ ਪੈਸੇ ਪਏ ਨੇ, ਕਿਸੇ ਗੁਰਦੁਆਰੇ ਦਾ 2 ਲੱਖ ਪਿਆ, ਕਿਸੇ ਦਾ 1 ਲੱਖ ਪਿਆ, ਉਹ ਥੋੜੇ ਥੋੜੇ 2-4 ਹਜ਼ਾਰ 5 ਹਜ਼ਾਰ ਕਿਸੇ ਗਰੀਬ ਦੀ ਮਦਦ ਕਰਕੇ ਲੜਕੀ ਦੀ ਸ਼ਾਦੀ ਕਰਕੇ ਲਓ ਭਾਈ। ਇਹ ਗੁਰੂ ਕੀ ਸੰਗਤ ਵੱਲੋਂ ਇਹ ਤੁਹਾਡਾ ਜੋ ਕੀਤਾ ਗਿਆ ਸ਼ਾਦੀ ਕਰ ਦਿੱਤੀ ਲੜਕੀ ਦੀ, ਲਓ ਹੁਣ ਤੁਸੀਂ ਗੁਰੂ ਕੀ ਸੰਗਤ ਦੀ ਮੰਨੋ, ਆਓ ਫਿਰ ਗੁਰੂ ਕੇ ਜਹਾਜ਼ੇ ਚੜ੍ਹ ਜਾਓ। ਉਹਨਾਂ ਨੂੰ ਪਰਿਵਾਰ ਦੇ 5-7 ਮੈਂਬਰ ਨੇ, ਉਹਨਾਂ ਨੂੰ ਗੁਰੂ ਕੇ ਨਾਲ ਗੁਰੂ ਨਾਲ ਜੋੜੋ। ਜੇ ਕਿਸੇ ਦਾ ਮਕਾਨ ਬਹੁਤਾ ਕੱਚਾ ਨਹੀਂ ਤੇ ਸਾਰੀ ਸੰਗਤ ਕਮੇਟੀ ਨਾਲ ਥੋੜਾ ਬਹੁਤ ਸਾਥ ਸਹਿਯੋਗ ਦੇ ਕੇ, ਲੈ ਭਾਈ ਘਰ ਤੇਰਾ ਪੱਕਾ ਬਣ ਗਿਆ ਤੇ ਆ ਜਾ ਤੂੰ ਵੀ ਗੁਰੂ ਘਰ ਆਇਆ ਕਰ। ਖੁਸਤਨਾ
ਸ਼੍ਰੀ ਵਾਹਿਗੁਰੂ,
ਤੂੰ ਵੀ ਗੁਰੂ ਦਾ ਬਣ, ਆ ਜਾ ਤੂੰ ਵੀ ਜੁੜ। ਤੇ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਏਦਾਂ ਅੰਮ੍ਰਿਤ ਛਕਾਓਗੇ ਜੋੜੋਗੇ ਤੇ ਦਾਸ ਸਦਾ ਹੀ ਤੁਹਾਡੇ ਨਾਲ ਸਦਾ ਹੀ। ਜੇ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਕਰਨੀ ਆ ਜਾਂ ਹੋਰ ਕੋਈ ਏਦਾਂ ਮਦਦ ਤੇ ਸਦਾ ਹੀ ਆਪ ਜੀ ਦੇ ਨਾਲ ਆ, ਪਰ ਇਹ ਜ਼ਰੂਰ ਆ ਵੀ ਉਹਨਾਂ ਨੂੰ ਪ੍ਰੇਰ ਕੇ ਗੁਰੂ ਘਰ ਨਾਲ ਜੋੜੋ। ਇਹ ਪਿੰਡ ਵਾਲੇ ਰਲ ਕੇ ਗੁਰਮੁਖ ਬਹੁਤ ਕੁਝ ਕਰ ਸਕਦੇ ਆ। ਇਹ ਢੰਗ ਹੈ ਜੋੜਨ ਦਾ, ਕਿਉਂ ਪਖੰਡ ਦਾ ਇੰਨਾ ਬੋਲਬਾਲਾ ਹੋ ਰਿਹਾ? ਉਹ ਕਿਰਾਇਆ ਵੀ ਕੋਲੋਂ ਖਰਚ ਕੇ ਕੈਂਟਰ ਭਰ ਲੈ ਜਾਂਦੇ ਨੇ। ਉਹ ਕਹਿਣਗੇ ਲਓ ਬਈ ਜੇ ਤੇਰੇ ਕੋਲ ਕਿਰਾਇਆ ਨਹੀਂ ਤੇ ਲੈ ਮੈਂ ਤੇਰਾ ਕਿਰਾਇਆ ਲੈ ਕੇ ਜਾਂ, ਕਿਰਾਇਆ ਵੀ ਮੈਂ ਲਾਉਣ ਨੂੰ ਤਿਆਰ ਆ, ਕੈਂਟਰ 'ਚ ਬਹਿ ਚੱਲ ਚੱਲੀਏ ਸਾਡੇ ਬਾਬੇ ਕੋਲ। ਉਹ ਅਗਲਾ 2 ਵਾਰੀ ਜਾਂਦਾ ਉੱਥੇ ਜਾ ਕੇ, ਲਓ ਜੀ ਉੱਥੇ ਤੇ ਕੱਠ ਹੀ ਬੜਾ ਸੀ, ਬਸ ਵੇਖ ਕੇ ਹੀ ਨਾਮ ਲੈ ਆਉਂਦਾ। ਸਤਨਾਮ
ਸ੍ਰੀ ਵਾਹਿਗੁਰੂ।
ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਪਿਆਰਿਓ, ਥੋੜਾ ਥੋੜਾ ਯਤਨ ਸਾਰੇ ਕਰੋ, ਫਿਰ ਕਿਰਪਾ ਹੋਏਗੀ, ਫਿਰ ਗੱਲ ਬਣੇਗੀ, ਫਿਰ ਕਿਵੇਂ ਨਹੀਂ ਚੜ੍ਹਦੀ ਕਲਾ ਹੋਏਗੀ। ਹਰ ਪਾਸੇ ਜਿੱਧਰ ਵੇਖੋਗੇ ਸ੍ਰੀ ਸਾਹਿਬਾਂ ਨਜ਼ਰ ਆਉਣਗੀਆਂ। ਇਹ ਪ੍ਰਚਾਰ ਸਾਨੂੰ ਸਾਡੇ ਘਰਾਂ ਤੋਂ ਸ਼ੁਰੂ ਕਰਨਾ ਪੈਣਾ ਹੈ। ਹੁਣ ਜਿਹੜੇ ਇੱਥੇ ਆਉਂਦੇ ਨਹੀਂ, ਦੱਸੋ ਅਸੀਂ ਉਹਨਾਂ ਨੂੰ ਕਿਵੇਂ ਸੁਧਾਰੀਏ, ਕਿਵੇਂ ਪ੍ਰਚਾਰ ਹੋਵੇ ਉਹਨਾਂ ਤੱਕ? ਪਹੁੰਚਦੇ ਨਹੀਂ, ਜਿਹੜੇ ਖੇਤਾਂ 'ਚ ਹੀ ਕੰਮ ਕਰਦੇ ਨੇ ਕਦੇ ਆਏ ਹੀ ਨਹੀਂ, ਉਹਨਾਂ ਨੂੰ ਅਸੀਂ ਕੀ ਕਹਿ ਸਕਦੇ? ਤੇ ਜਦੋਂ ਆਪਣੇ ਘਰ ਤੋਂ ਪ੍ਰਚਾਰ ਸ਼ੁਰੂ ਕਰੋਗੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਫਿਰ ਚੜ੍ਹਦੀ ਕਲਾ ਹੋਏਗੀ। ਹਰ ਗੁਰਸਿੱਖ ਸਮਝੇ ਕਿ ਪੰਥ ਦਾ ਪ੍ਰਚਾਰ ਕਰਨਾ ਮੇਰੀ ਡਿਊਟੀ ਹੈ। ਹਰ ਕੋਈ ਸਮਝੋ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਣਾ, ਇਹੀ ਮੇਰੀ ਡਿਊਟੀ ਨਹੀਂ, ਮੇਰੀ ਡਿਊਟੀ ਇਹ ਵੀ ਆ ਕਿ ਮੈਂ ਕਿਸੇ ਨਾ ਕਿਸੇ ਨੂੰ ਗੁਰੂ ਨਾਲ ਜੋੜਨਾ ਹੈ। ਇਹਨੂੰ ਆਪਣੀ ਡਿਊਟੀ ਬਣਾ ਲਓ ਸਾਰੇ। ਤੇ ਇੱਥੇ ਤੁਹਾਡੇ ਵਿੱਚ ਇੱਕ ਨਹੀਂ, ਸੈਂਕੜੇ ਗੁਰਮੁਖ ਉਹ ਬੈਠੇ ਨੇ ਜਿਨ੍ਹਾਂ ਨੇ ਇੱਕ ਇੱਕ ਸਾਲ ਵਿੱਚ 100-100, 200-200 ਪਰਿਵਾਰ ਨੂੰ ਇੱਕ ਇੱਕ ਬੰਦੇ ਨੇ ਅੰਮ੍ਰਿਤ ਛਕਾਇਆ, ਇੱਕ ਇੱਕ ਪ੍ਰਾਣੀ 12-12, 13-13 ਨੂੰ ਵੀ ਇੱਕ ਇੱਕ ਸਿੰਘ ਨੇ ਅੰਮ੍ਰਿਤ ਛਕਾਇਆ, ਜਿਨ੍ਹਾਂ ਤੇ ਸਤਿਗੁਰ ਦੀ ਰਹਿਮਤ ਹੋ ਗਈ, ਸਾਡੇ ਤੇ ਵੀ ਹੋ ਸਕੇ। ਉਹ ਕਹਿੰਦੇ ਆਓ ਚੱਲੀਏ, ਉਹ ਕਹਿੰਦੇ ਨਾ ਜੀ ਮੈਂ ਤੇ ਨਹੀਂ ਜਾਂਦਾ। ਉਹਨਾਂ ਨੇ ਸਾਰਾ ਕੰਮ ਕਾਰ ਉਹਦਾ, ਕਹਿੰਦੇ ਲੈ ਤੇਰਾ ਹੱਥ ਵਟਾਉਂਦੇ ਆ, ਆ ਜਾ ਫਿਰ। ਉਹ ਨਾਲ ਲੱਗ ਗਏ ਕੰਮ ਕਾਰ ਕਰਕੇ ਲੈ ਗਏ ਨਾਲ। ਹੁਣ ਦੀਵਾਨ ਵਿੱਚ ਕਿਹੜਾ ਕਦੇ ਗਿਆ ਸੀ? ਉਹਨੇ ਟੇਕਿਆ ਮੱਥਾ, 2-4 ਮਿੰਟ ਬੈਠਾ, ਚਲੋ ਜੀ ਖਿਸਕ ਗਿਆ ਨਾਲ ਦੀ ਨਾਲ, ਚਲੋ ਜੀ ਚੱਲੀਏ, ਬਸ ਬਾਬੇ ਵੇਖਣੇ ਸੀ, ਵੇਖ ਲੈ ਚਿਮਟੇ ਵੱਜਦੇ ਨੇ, ਨਿਕਲ ਗਿਆ ਬਾਹਰ। ਇੱਥੇ ਵੀ ਕਈਆਂ ਦਾ ਸੁਭਾਅ ਹੁੰਦਾ ਥਾਂ ਮੱਲ ਕੇ ਬਹਿ ਜਾਣਗੇ ਅੱਗੇ। ਤੇ ਜਦੋਂ ਹੁਣ ਕੱਪ ਭਰ ਗਿਆ ਪੰਡਾਲ, ਜਦੋਂ ਆਏ 5-7 ਮਿੰਟ 10 ਮਿੰਟ, ਅੱਧਾ ਘੰਟਾ ਲੰਘ ਗਿਆ, ਫਿਰ ਵੇਖਿਆ ਦਰਦ ਜੀ ਹੁੰਦੀ ਗੋਡਿਆਂ 'ਚ, ਚਲੋ ਚੱਲੀਏ। ਉਹ ਫਿਰ ਜਦੋਂ ਉੱਠਦੇ ਨੇ, ਕਈਆਂ ਦੇ ਗੋਡੇ ਨੂੰ, ਕਈਆਂ ਦੇ ਮੋਢੇ ਨੂੰ, ਕਈਆਂ ਦੇ ਸਿਰ ਨੂੰ ਹੱਥ ਲਾਉਂਦੇ ਲੰਘਣਗੇ, ਪਤਾ ਨਹੀਂ ਕਿੰਨਿਆਂ ਕਿ ਦਾ ਜੁੜਿਆ ਮਨ ਉਹਨਾਂ ਨੇ ਤੋੜ ਜਾਣਾ, ਪਤਾ ਹੀ ਨਹੀਂ ਕਿੰਨਿਆਂ ਕੁ ਦੀ ਜਿਹੜੀ ਸੁਰਤੀ ਹੈ ਨਾ ਉਹ ਤੋੜ ਜਾਂਦੇ ਨੇ ਗੁਰੂ ਨਾਲੋਂ। ਗੁਰੂ ਦਾ ਪਿਆਰਾ ਤੇ ਜਿੱਥੇ ਬਹਿ ਗਿਆ ਬਹਿ ਗਿਆ, ਭਾਵੇਂ ਆਰੇ ਚੱਲੀ ਜਾਣੋ, ਗੋਲੀਆਂ ਚੱਲੀ ਜਾਣੋ, ਤਾਂ ਨਹੀਂ ਗੁਰੂ ਦੀ ਹਜ਼ੂਰੀ ਚੋਂ ਉੱਠਦਾ। ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਵੀ ਨਹੀਂ ਹਿੱਲਦਾ ਤੇ ਸਾਧ ਸੰਗਤ ਹੁਣ ਉਹ ਕਹਿੰਦੇ ਆ ਜਾ ਚੱਲੀਏ, ਗਿਆ ਥੋੜਾ ਚਿਰ ਬਹਿ ਗਿਆ, ਬਸ ਬਾਹਰ ਨਿਕਲ ਗਿਆ, ਥੋੜਾ ਸਮਾਂ ਲੰਘਿਆ, ਭੋਗ ਪੈ ਗਿਆ, ਟਰਾਲੀ 'ਚ ਵਾਪਸ ਆ ਰਹੇ ਨੇ। ਕਿਵੇਂ ਲੱਗੇ ਬਾਬੇ? ਹੁਣ ਉਹਨੇ ਕਿਹੜਾ ਕਦੇ ਸੰਗਤ ਕੀਤੀ ਸੀ? 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। 12-12 ਸਾਲ ਸੰਗਤ ਕਰਕੇ ਪਤਾ ਲੱਗਦਾ ਸੰਗਤ ਵਿੱਚ ਬਹਿਣਾ ਕਿੱਦਾਂ, ਸੰਗਤ ਵਿੱਚ ਬੈਠੀ ਦਾ ਕਿੱਦਾਂ, ਮੱਥਾ ਕਿੱਦਾਂ ਟੇਕੀ ਦਾ, ਸੰਗਤ ਕਿਵੇਂ ਕਰੀ ਦੀ, ਸਾਧੂਆਂ ਦਾ ਸਤਿਕਾਰ ਕਿੱਦਾਂ ਕਰੀ ਦਾ। ਉਹ ਹੁਣ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ, ਫਿਰ ਗੱਲ ਬਣਦੀ ਜਾ ਕੇ ਕਿਤੇ। ਹੁਣ ਵਾਪਸ ਆ ਰਹੇ ਨੇ, ਕਹਿੰਦੇ ਬਾਬੇ ਕਿੱਦਾਂ ਦੇ ਲੱਗੇ? ਉਹ ਵਿਚਾਰੇ ਸਰੀਰ ਦੇ ਥੋੜੇ ਭਾਰੀ ਸੀ, ਇਹਨੇ ਸਰੀਰ ਹੀ ਵੇਖਿਆ ਗੱਲਾਂ, ਇਹਨੇ ਕਿਹੜਾ ਮਨ ਵੇਖਿਆ? ਸਰੀਰ ਵੇਖ ਕੇ ਕਹਿੰਦਾ ਲੈ ਝੋਟੇ ਵਰਗਾ ਬਾਬਾ ਸੀ, ਬਾਬਾ ਸੀ ਕੋਈ? ਲੈ ਬਾਬਾ ਹੀ ਕਹੀ, ਬਾਬਾ ਸੀ ਕੋਈ? ਜਿੱਦਾਂ ਹੁਣ ਆਮ ਲੱਖਾ ਖਾ ਫਿੱਟਿਆ ਸੀ, ਕਹਿੰਦੇ ਲੈ ਕੜਾਹ ਖਾਂਦੇ ਨੇ ਬਾਬੇ। ਲਾ ਮੈਨੂੰ ਕੜਾਹ ਤੋਂ ਯਾਦ ਆ ਗਈ ਗੱਲ ਇੱਕ, ਦੇਗ ਤੋਂ ਬਾਹਰ ਨਾ ਫੋਰਨ ਅਮੈਰੀਕਾ ਵਿੱਚ, ਨਾਂ ਨਹੀਂ ਲੈਣਾ ਗੁਰਦੁਆਰੇ ਦਾ ਮੈਂ, ਉੱਥੇ ਗੁਰਦੁਆਰੇ 'ਚ ਝਗੜਾ ਹੋ ਗਿਆ। ਬਾਹਰਲੇ ਦੇਸ਼ਾਂ ਵਿੱਚ ਇੱਕ ਝਗੜਾ ਬਹੁਤ ਹੈ, ਬਹੁਤ ਜ਼ਿਆਦਾ, ਜਿਹੜਾ ਕਿ ਮੈਂ ਖੁਦ ਵੇਖਿਆ। ਉੱਥੇ ਗੁਰਦੁਆਰਿਆਂ ਵਿੱਚ ਥੱਲੇ ਬਹਿ ਕੇ ਲੰਗਰ ਛਕਣ ਦੀ ਥਾਂ ਤੇ ਕੁਰਸੀਆਂ ਤੇ ਲੰਗਰ ਛਕਦੇ ਨੇ, ਕੁਰਸੀਆਂ ਤੇ ਬਹਿ ਕੇ। ਉਹ ਕਹਿੰਦੇ ਜੀ ਜ਼ਮਾਨਾ ਬਦਲ ਗਿਆ, ਪਹਿਲਾਂ ਉੱਥੇ ਲੰਗਰ ਉੱਥੇ ਛਕਦੇ ਸੀ ਕਹਿੰਦੇ, ਹੁਣ ਕਹਿੰਦੇ ਜੀ ਹੁਣ ਸਾਡੇ ਜਿਹੜੇ ਬੱਚੇ ਨੇ ਹੁਣ ਅਸੀਂ ਸੁਧਰ ਗਏ, ਹੁਣ ਅਸੀਂ ਬਾਹਰ ਆ ਗਏ, ਇਸ ਕਰਕੇ ਪੜ੍ਹੇ ਲਿਖੇ ਹੋਣ ਕਰਕੇ ਅਸੀਂ ਥੱਲੇ ਬਹਿ ਕੇ ਲੰਗਰ ਨਹੀਂ ਛਕਣਾ, ਕੁਰਸੀ ਤੇ ਬਹਿ ਕੇ ਛਕਾਂਗੇ। ਅਕਾਲ ਤਖ਼ਤ ਵਾਲਿਆਂ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਕਿਸੇ ਨੇ ਲੰਗਰ ਕੁਰਸੀ ਤੇ ਬਹਿ ਕੇ ਨਹੀਂ ਛਕਣਾ, ਜਿਹੜਾ ਕੁਰਸੀਆਂ ਤੇ ਬਹਿ ਕੇ ਲੰਗਰ ਛਕਦੇ ਨੇ ਉਹ ਅਕਾਲ ਤਖ਼ਤ ਦਾ ਹੁਕਮਨਾਮਾ ਵੀ ਭਾਈ ਉਹ ਸਿੱਖੀ ਦੇ ਗੁਰਮਤ ਦੇ ਅਸੂਲਾਂ ਤੇ ਨਹੀਂ ਚੱਲਦੇ, ਇਸ ਕਰਕੇ ਉਹ ਭਾਈ ਜਿੰਨੇ ਵੀ ਗੁਰਦੁਆਰੇ ਕਮੇਟੀਆਂ ਨੇ ਉੱਥੇ ਜਾਣਾ ਹੀ ਨਹੀਂ ਕਿਸੇ ਨੇ। ਚਲੋ ਮੈਨੂੰ ਜਿੱਥੇ ਜਿੱਥੇ ਪਤਾ ਲੱਗਦਾ ਰਿਹਾ ਵੀ ਆਹ ਗੁਰਦੁਆਰੇ ਵੀ ਕੁਰਸੀਆਂ ਨੇ ਉੱਥੇ ਨਹੀਂ ਜਾਣਾ। ਕਈ ਜਾਂਦੇ ਵੀ ਰਹੇ ਆ ਪ੍ਰਚਾਰਕ ਸਾਡੇ, ਉਹਨਾਂ ਨੇ ਚਲੋ ਚਲੇ ਜਾਣਾ ਜਿੱਥੇ ਕਿਸੇ ਨੇ ਸੱਦ ਲਿਆ, ਜਿੱਥੇ ਜਿੱਥੇ ਦਾਸ ਨੂੰ ਪਤਾ ਲੱਗਿਆ ਵੀ ਇਸ ਗੁਰਦੁਆਰੇ 'ਚ ਕੁਰਸੀਆਂ ਨੇ, ਫਿਰ ਉੱਥੇ ਸੁਭਾਅ ਬਣ ਗਿਆ ਜਿਹੜੇ ਵੀ ਕਮੇਟੀ ਨੇ ਆਉਣਾ ਦੀਵਾਨ ਲਾਓ ਜੀ, ਉਹਨਾਂ ਨੂੰ ਪਹਿਲਾਂ ਪੁੱਛਣਾ ਵੀ ਕੁਰਸੀਆਂ ਤੇ ਨਹੀਂ ਤੁਹਾਡੇ, ਜੇ ਉਹਨਾਂ ਨੇ ਕਹਿਣਾ ਨਹੀਂ ਫਿਰ ਠੀਕ ਹੈ, ਜੇ ਕਹਿਣਾ ਕੁਰਸੀ ਹੈ ਫਿਰ ਜਵਾਬ, ਫਿਰ ਨਹੀਂ ਆਉਂਦੇ ਭਾਈ। ਇੱਦਾਂ ਬਹੁਤ ਥਾਵਾਂ 'ਤੇ ਹੋਇਆ ਅਤੇ ਬਾਬਾ ਮੀਹਾਂ ਸਿੰਘ ਹੋਣੀ ਸਿਆੜ ਵਾਲੇ ਮਹਾਂਪੁਰਸ਼ਾਂ ਨੇ ਬੜੀਆਂ ਚਕਵਾਈਆਂ, ਪਹਿਲਾਂ ਵੀ ਸੀ। ਉਹ ਬਾਬਾ ਮੀਹਾਂ ਸਿੰਘ ਹੋਣਾ ਨੇ ਕੀ ਕਰਨਾ, ਦੀਵਾਨ ਲਾਉਣੇ, ਜਦੋਂ ਕੀਰਤਨ ਕਰਨਾ 5-7-10 ਦਿਨ ਲਗਾਤਾਰ, ਹੁਣ ਦਾਸ ਕੋਲ ਤੇ ਇੰਨਾ ਸਮਾਂ ਨਹੀਂ ਸੀ, 10-10 ਦਿਨ ਉਹਨਾਂ ਨੇ ਕੀਰਤਨ ਕਰਨਾ, 11ਵੇਂ ਦਿਨ ਆਪ ਜਾ ਕੇ ਥੱਲੇ ਬਹਿ ਜਾਣਾ ਲੰਗਰ 'ਚ, ਅਤੇ ਜਿੰਨੀ ਸੰਗਤ ਹੁੰਦੀ ਸੀ ਉਹਨਾਂ ਨੇ 11 ਦਿਨ ਸੰਗਤ ਕੀਤੀ ਹੁੰਦੀ ਸੀ 10 ਦਿਨ, ਇੰਨਾ ਕੁ ਰੰਗ ਚੜ੍ਹ ਜਾਂਦਾ ਸੀ ਉਹ ਫਿਰ ਆਪੇ ਕੁਰਸੀਆਂ ਥੱਪਰੇ ਚੱਕ ਕੇ ਵੀ ਬਾਬੇ ਜਦੋਂ ਥੱਲੇ ਬਹਿ ਗਏ ਆਪੇ ਹੀ ਥੱਲੇ ਬਹਿ ਜਾਣਗੇ ਸਾਰੇ। ਉਹਨਾਂ ਨੇ ਤਰੀਕਾ ਹੀ ਇਹੋ ਜਿਹਾ ਬਣਾਇਆ, ਵੇਖੋ ਸਾਧੂਆਂ ਦੀ ਜੁਗਤੀ ਕਿਹੋ ਜਿਹੀ ਆ, ਜੀਵਨ ਦੀ ਜੁਗਤੀ ਉਹਨਾਂ ਨੇ ਕਿੰਨੇ, ਕਿਉਂਕਿ ਸਾਧੂ ਸਾਧ ਉਹੀ ਸਕਦਾ ਜਿਹੜਾ ਖੁਦ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਵੇ, ਸਾਧੂ ਹੈ ਹੀ ਉਹ ਆ ਜਿਹੜਾ ਹੋਰਾਂ ਨੂੰ ਸਾਧ ਦੇਵੇ, ਵਿਗੜੇ ਮਨਾਂ ਨੂੰ ਸਵਾਰ ਦੇਵੇ। ਤੇ ਸਾਧ ਸੰਗਤ ਬਹੁਤ ਥਾਵਾਂ ਤੇ ਇੱਦਾਂ ਹੋਇਆ, ਹੁਣ ਉੱਥੇ ਝਗੜਾ ਬੜਾ ਹੈ। ਜਿਹੜੇ ਗੁਰਦੁਆਰੇ ਕੁਰਸੀਆਂ ਡਹਿ ਜਾਂਦੀਆਂ ਨੇ, ਅੱਧੀ ਕਮੇਟੀ ਨਵਾਂ ਗੁਰਦੁਆਰਾ ਬਣਾ ਲੈਂਦੀ ਆ ਵੀ ਅਸੀਂ ਤੇ ਥੱਲੇ ਬਹਿ ਕੇ ਛਕਣਾ, ਕਈ ਗੁਰਮੁਖ ਨੇ ਕਈ ਮਨਮੁਖ ਨੇ, ਬੜਾ ਝਗੜਾ ਹੁੰਦਾ ਉੱਥੇ। ਤੇ ਉੱਥੇ ਗੁਰਦੁਆਰੇ ਵਿੱਚ ਝਗੜਾ ਹੋਇਆ ਕਮੇਟੀਆਂ ਦਾ, ਝਗੜਾ ਤੇ ਇੱਥੇ ਵੀ ਬੜਾ ਉੱਥੇ ਵੀ, ਉਹ ਜਦੋਂ ਆਪਸ ਵਿੱਚ ਜਦੋਂ ਵੀ ਲੜ ਪਿਆ ਕਰਨ, ਗੁਰਦੁਆਰੇ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਗਾਲਮ ਗਾਲੀ, ਮਹਾਰਾਜ ਦੀ ਹਜ਼ੂਰੀ ਵਿੱਚ ਹੀ ਥੱਪੜ ਮੁੱਕੇ ਚੱਲਣ। ਇੱਕ ਦਿਨ ਸ਼ਨੀਵਾਰ ਵੀਕਐਂਡ ਜਦੋਂ ਹੁੰਦਾ ਉਹਨਾਂ ਦਾ, ਸ਼ਨੀ ਐਤਵਾਰ ਸੰਗਤ ਜ਼ਿਆਦਾ ਜੁੜਦੀ ਹੈ, ਜਿੱਦਾਂ ਹੁਣ ਅੱਜ ਐਤਵਾਰ, ਐਤਵਾਰ ਨੂੰ ਸੰਗਤ ਬਹੁਤ ਹੀ ਇਕੱਠੀ ਹੁੰਦੀ ਹੈ, ਤੇ ਸਾਧ ਸੰਗਤ ਵੀਕਡੇ ਵਿੱਚ ਸੰਗਤ ਘੱਟ ਹੁੰਦੀ ਆ, ਆਮ ਦਿਨਾਂ ਵਿੱਚ ਸ਼ਨੀ ਐਤਵਾਰ ਇਕੱਠ ਬਹੁਤਾ ਹੁੰਦਾ। ਤੇ ਉਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸੱਦ ਲਿਆ ਵੀ ਕਮੇਟੀ ਨੇ ਹੋਣਾ ਇਕੱਠੇ, ਇਹ ਫੇਰ ਲੜਨ ਗਿਆ ਜੀ, ਪੁਲਿਸ ਆ ਗਈ ਆਲੇ ਦੁਆਲੇ, ਬਾਹਰ ਖੜ ਕੇ ਆ ਕੇ ਉਹ ਹੁਣ ਜੁੱਤੇ ਪਾਏ, ਕਹਿੰਦੇ ਅੰਦਰ ਨਹੀਂ ਜਾਣ ਦੇਣਾ, ਬਾਹਰ ਖੜ ਗਏ ਪੁਲਿਸ ਵਾਲੇ ਉਹਨਾਂ ਦੇ, ਉਹ ਬੜੇ ਅਸੂਲਾਂ ਦੇ ਪੱਕੇ ਨੇ, ਐਂ ਡਟੇ ਖੜੇ ਵੀ ਉਹ ਲੜਨਗੇ, ਸਮਾਪਤੀ ਹੁੰਦੀ ਤੇ ਲੜਦੇ ਰੋਜ਼। ਉਹ ਵੇਖਣ ਵੀ ਇੱਥੇ ਸਾਊ ਹੀ ਬੜੇ ਨੇ, ਐਵੇਂ ਗੱਲਾਂ ਐਵੇਂ ਜਾ ਕੇ ਕਿਸੇ ਨੇ ਸ਼ਿਕਾਇਤ ਕਰਤੀ ਲੜਾਈ, ਇੱਥੇ ਤੇ ਨਾਮੋ ਨਿਸ਼ਾਨ ਨਹੀਂ ਲੜਾਈ ਦਾ, ਕੀਰਤਨ ਹੋ ਰਿਹਾ ਹੈ, ਇਹ ਤੇ ਬੋਲਦੇ ਨਹੀਂ, ਚੁੱਪ ਕਰਕੇ ਭਲੇ ਮਾਨਸ ਬਣੇ ਬੈਠੇ ਆ, ਹੈ ਹੀ ਨਹੀਂ ਕੋਈ ਰੌਲਾ, ਹੁਣ ਇੱਥੇ ਹੈ ਕੋਈ ਰੌਲਾ, ਰੌਲਾ ਹੈ ਹੀ ਨਹੀਂ, ਇਹ ਤੇ ਬੜੇ ਭਲੇ ਮਾਨਸ ਨੇ ਜੀ, ਗਲਤ ਕਹਿਤਾ ਕਿਸੇ ਨੇ ਆ ਕੇ। ਉਹ ਸਾਰੇ ਬਹੁਤ ਚਿਰ ਵੇਖਦੇ ਰਹੇ ਵੇਖਦੇ ਰਹੇ ਵੇਖਦੇ ਰਹੇ, ਹੁਣ ਆਨੰਦ ਸਾਹਿਬ ਪੜਿਆ ਗਿਆ ਤਾਂ ਵੀ ਉਵੇਂ ਹੀ ਭਲੇ ਮਾਨਸ ਬਣ ਕੇ ਬੈਠੇ ਰਹੇ, ਜਦੋਂ ਅਰਦਾਸ ਹੋਈ ਉਦੋਂ ਵੀ ਆਰਾਮ ਨਾਲ ਖੜੇ ਰਹੇ, ਹੁਕਮਨਾਮਾ ਸੁਣਿਆ ਉਦੋਂ ਵੀ, ਦੇਗ ਵਰਤੀ ਬਸ ਦੇਗ ਲਈ ਤੇ ਜਾਪ ਬੰਦ, ਬਸ ਚੱਲ ਪਈ ਲੜਾਈ, ਉਹਨੇ ਉਹਦੀ ਪੱਗ ਲਾ ਤੀ, ਉਹਨੇ ਉਹਦੀ ਪੱਗ ਲਾ ਤੀ, ਚੱਲ ਬਸ ਮੁੱਕਮ ਮੁੱਕੀ ਹੋ ਗਏ ਉੱਥੇ ਹੀ। ਤੇ ਉਹ ਸਮੇਂ ਉਹ ਵੇਖਦੇ ਰਹੇ, ਉਹਨਾਂ ਨੇ ਆ ਕੇ ਛਡਾਇਆ, ਰੌਲਾ ਪਾ ਦਿੱਤਾ ਉਹਨਾਂ ਨੇ, ਕਹਿੰਦੇ ਕੀ ਹੋ ਗਿਆ ਆਫਿਸਰ ਆ ਕੇ ਸਾਰੇ, ਉਹ ਕਹਿੰਦੇ ਜੀ ਕੁਛ ਨਹੀਂ ਹੋਇਆ, ਇਹਨਾਂ ਦਾ ਝਗੜਾ ਐਵੇਂ ਨਹੀਂ ਹੁੰਦਾ। ਕਹਿੰਦੇ ਕੀ, ਕਹਿੰਦੇ ਜੀ ਚੰਗੇ ਭਲੇ ਸੀ ਆ, ਬਰਾਉਨ ਬਰਾਉਨ ਖਾਂਦੇ ਨੇ, ਕਹਿੰਦੇ ਇਹਦੇ 'ਚ ਡਰੱਗਸ ਪਾਈ ਹੋਈ, ਕਹਿੰਦੇ ਇਹ ਜਿਹੜਾ ਕੜਾਹ ਖਾਂਦੇ ਨੇ ਨਾ, ਚੰਗੇ ਭਲੇ ਬੈਠੇ ਸੀ ਆ, ਖਾਣ ਦੀ ਦੇਰ ਸੀ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਕਹਿੰਦੇ ਡਰੱਗਸ ਇਹਦੇ 'ਚ ਨਸ਼ਾ ਪਾਇਆ ਹੋਇਆ, ਕਹਿੰਦੇ ਨਸ਼ੇ ਵਾਲੀ ਇਹਨਾਂ ਨੂੰ ਜਦੋਂ ਖਵਾਇਆ ਨਾ ਇਹ ਬਰਾਉਨ ਰੰਗ ਦੀ ਕੋਈ ਚੀਜ਼ ਹੈ ਕਹਿੰਦੇ ਹੁਣ ਉਹ ਦੇਗ ਨੂੰ ਕਹਿਣ ਕਹਿੰਦੇ ਜਦੋਂ ਇਹਨਾਂ ਨੂੰ ਥੋੜੀ ਥੋੜੀ ਖਵਾਈ ਅੰਦਰ ਜਾਣ ਦੀ ਦੇਰ ਸੀ ਕਹਿੰਦੇ ਇਹ ਲੱਗ ਪਏ ਲੜਨ ਵੇਖ ਲਓ ਕਿੰਨੀ ਉਹ ਫਿਰ ਰੌਲਾ ਪਾਉਣ ਵੀ ਅਸੀਂ ਦੇਗ ਟੈਸਟ ਕਰਨੀ ਹੈ ਇਹਦੇ ਵਿੱਚ ਤੁਸੀਂ ਕੁਛ ਪਾਉਂਦੇ ਹੋ ਰੌਲਾ ਪੈ ਗਿਆ ਉੱਥੇ ਫਿਰ ਉੱਥੇ ਚੰਗਾ ਕਥਾ ਵਾਚਕ ਸੀ ਉਹਨੇ ਫਿਰ ਉਹਨਾਂ ਨੂੰ ਨਾ ਉਹਨਾਂ ਵਾਲੀ ਬੋਲੀ 'ਚ ਸਮਝਾਇਆ ਉਹ ਕਹਿੰਦੇ ਪਾਇਆ ਪੂਇਆ ਕੁਛ ਨਹੀਂ ਇਹ ਤੇ ਮਹਾਰਾਜ ਦੇ ਬਚਨ ਨੇ ਵੀ ਦੇਗ ਵਰਤਿਆ ਕਰੂ ਤੇ ਕਲ ਚੁਗਾਇਆ ਕਰੂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਉਹਨਾਂ ਚਿਰ ਜੋੜਿਆਂ 'ਚ ਹੀ ਖੜਿਆ ਰਿਹਾ ਕਰੂ ਕਲ ਜੋ ਗੁਰੂ ਨਾਨਕ ਸਾਹਿਬ ਨੂੰ ਜਦੋਂ ਮਿਲਿਆ ਕਹਿੰਦਾ ਮਹਾਰਾਜ ਮੇਰੇ ਤੇ ਕਰੋ ਕਿਰਪਾ ਤੇ ਮਹਾਰਾਜ ਕਹਿੰਦੇ ਤੂੰ ਆਉਣਾ ਨੀ ਭਾਈ ਪਰ ਹੀ ਰਿਹਾ ਕਰ ਤੂੰ ਬਾਹਰ ਹੀ ਜਿੰਨਾ ਚਿਰ ਸੰਗਤ ਹੋਏਗੀ ਤੂੰ ਨੀ ਵੜਨਾ ਜੋੜਿਆਂ 'ਚ ਰਹਿਣਾ ਖੜਾ ਕਹਿੰਦਾ ਮਹਾਰਾਜ ਜੀ ਦੇਗ ਵਰਤੇ ਫਿਰ ਆਗਿਆ ਦੇ ਦਿਓ ਮੈਨੂੰ ਇਤਿਹਾਸ ਜਦੋਂ ਉਹਨਾਂ ਨੂੰ ਦੱਸਿਆ ਨਾ ਉਹ ਕਹਿੰਦੇ ਇਹ ਬਾਣੀ ਦਾ ਪ੍ਰਭਾਵ ਜਦੋਂ ਮਨ ਤੇ ਰਹਿੰਦਾ ਹੈ ਫਿਰ ਤੇ ਰਹਿੰਦੇ ਨੇ ਸਿੱਧੇ ਜਦੋਂ ਬਾ ਜਾਪ ਬੰਦ ਹੋਇਆ ਨਹੀਂ ਤੇ ਬਸ ਉਹਨਾਂ ਨੇ ਆਪਣਾ ਕਾਟੋ ਕਲੇ ਸ਼ੁਰੂ ਕਰ ਲਿਆ ਲੋ ਫਿਰ ਉਹ ਕਹਿਣ ਦੇਗ ਟੈਸਟ ਕਰਨੀ ਹੈ ਇਹ ਸਾਡੀ ਐਡੀ ਮੂਰਖਤਾ ਸਤਿਗੁਰਾਂ ਦਾ ਪ੍ਰਸਾਦ ਉਹ ਕਹਿਣ ਇਹਦੇ ਡਰੱਗਸ ਪਾਈ ਹੋਈ ਹੈ ਜੀ ਕਹਿੰਦੇ ਐਡੀ ਐਡਾ ਬੁਰਾ ਹਾਲ ਹੋਇਆ ਪਿਆ ਸਾਡੇ ਜਿਹੜੇ ਅਸੀਂ ਪ੍ਰਬੰਧਕ ਬਣੇ ਫਿਰਨੇ ਸਿਰਫ ਆਪਣੇ ਚੌਧਰ ਦੀ ਭੁੱਖ ਸਾਨੂੰ ਜ਼ਿਆਦਾ ਚੌਧਰ ਦੀ ਭੁੱਖ ਰਹਿ ਗਈ ਸਿਰਫ ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਈ ਬੜੇ ਗੁਰਮੁਖ ਤੇ ਬੜੇ ਪਿਆਰ ਵਾਲੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਵੀ ਗੁਰਸਿੱਖ ਨੇ ਸਵਾਸ ਸਵਾਸ ਜਿਹੜੇ ਇੱਕ ਸਵਾਸ ਵੀ ਨਾਮ ਤੋਂ ਬਿਨਾਂ ਬਿਰਥਾ ਨਹੀਂ ਜਾਣ ਦਿੰਦੇ ਇਹੋ ਜਿਹੇ ਗੁਰਮੁਖ ਵੀ ਹੈਗੇ ਉਹ ਹੁਣ ਕਹਿੰਦੇ ਬਾਬੇ ਕਿਹੋ ਜਿਹੇ ਲੱਗੇ ਲੈ ਉਹ ਕਾਹਦਾ ਬਾਬਾ ਐਵੇਂ ਹੀ ਬਾਬਾ ਬਾਬਾ ਕਰੀ ਜਾਂਦੇ ਤੁਸੀਂ ਚਲੋ ਜੀ ਉਹ ਕਹਿੰਦੇ ਉਹ ਏਦਾਂ ਨਹੀਂ ਬੋਲੀਦਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ
ਅਵਤਾਰ
ਅਵਤਾਰ ਹੁਣ ਸਾਡੀਆਂ ਨਵੀਆਂ ਸੰਸਥਾਵਾਂ ਚੱਲੀਆਂ ਨੇ ਕਹਿੰਦੇ ਅਰਥ ਪਤਾ ਇਹਦਾ ਕੀ ਹੈ ਕਹਿੰਦੇ ਕੀ ਕਹਿੰਦੇ ਸੰਤ ਸਰਨ ਜੋ ਜਨ ਪਰੇ ਇਹਦਾ ਅਰਥ ਇਹ ਹੈ ਵੀ ਸੰਤਾਂ ਦੀ ਸਰਨ ਤੋਂ ਇੱਕ ਯੋਜਨ ਪਰੇ ਹੀ ਰਿਹਾ ਕਰੋ ਨੇੜੇ ਨਾ ਆਇਆ ਕਰੋ ਕਹਿੰਦੇ ਬਾਣੀ ਕਹਿੰਦੀ ਹੈ ਉਲਟ ਪ੍ਰਚਾਰ ਕਰਦੇ ਫਿਰ ਹੁਣ ਇਹਦਾ ਅਰਥ ਤੇ ਇਹ ਕਰ ਲਿਆ ਤੇ ਅਗਲੀ ਪੰਕਤੀ ਦਾ ਕੀ ਕਰਾਂਗੇ ਸੰਤ ਕੀ ਨਿੰਦਾ
ਨਾਨਕਾ
ਬਹੁਰ ਬਹੁਰ
ਅਵਤਾਰ
ਅਵਤਾਰ ਉਹ ਕਹਿੰਦੇ ਏਦਾਂ ਨੀ ਕਹੀਦਾ ਭਾਈ ਰੱਬ ਦੇ ਪਿਆਰਿਆਂ ਦੀ ਨਿੰਦਾ ਨੀ ਕਰੀਦੀ ਨਿੰਦਾ ਭਲੀ ਕਿਸੇ ਕੀ ਨਾ ਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ
ਤਿੰਨਾਂ
ਨਿੰਦਕਾਂ ਨਰਕੇ
ਘੋਰ
ਘੋਰ ਪਵਨ ਕਹਿੰਦੇ ਰੱਬ ਦੇ ਪਿਆਰਿਆਂ ਦੀ ਜਿਹੜਾ ਨਿੰਦਿਆ ਕਰਦਾ ਨਾ ਮੂੰਹ ਕਾਲੇ ਹੁੰਦੇ ਨੇ ਉਹਨਾਂ ਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇ ਨਰਕਾਂ 'ਚ ਸੁੱਟੇ ਜਾਂਦੇ